الصراحة دي.
ਸਤਨਾਮ ਸ੍ਰੀ ਵਾਹਿਗੁਰੂ ਜੀ। ਤਾਰਕ ਮਹੱਲਾ ਪੰਜਵਾਂ। ਕ੍ਰਿਸ਼ਨਾ ਚਲਤ ਬਹੁ ਪ੍ਰਕਾਰ। ਤਾਰਕ ਰਾਜ ਕਰੋੜਾਂ ਜੋੜਦਾ ਹੈ, ਕਰੋੜਾਂ ਲੱਖਾਂ ਕਮਾਈ ਜਾਂਦਾ ਹੈ, ਲੱਖ ਇਕੱਠੇ ਕਰ ਦਿੰਦਾ ਹੈ, ਸਾਰੇ ਰਿਸ਼ਤੇ ਜਿੰਨਾ ਕੁਝ ਵਿਰਲੇ ਹੀ ਹੋ ਗਿਆ। ਕਿਰਪਾ ਕਰੋ ਮੈਨੂੰ ਵੀ ਉਪਦੇਸ਼ ਦਿਓ। ਪਾਤਸ਼ਾਹ ਸੁਨਿਆਰੇ ਦਾ ਕੰਮ ਪਰ ਸਤਿਗੁਰੂ ਪਾਤਸ਼ਾਹ ਜੀ ਜਿਸ ਤਰੀਕੇ ਦੇ ਨਾਲ ਪਰ ਇੱਕ ਛੋਟਾ ਕਰਮ ਕੀ ਕਰਦਾ ਹੈ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਦਿੱਤਾ। ਭਾਈ ਸਿੱਖਾ ਘਰ ਦੇ ਵਿੱਚ ਚਲੇ ਜਾ, ਘਰ ਦੇ ਵਿੱਚ ਜਾ ਕਰਕੇ ਧਰਮ ਕਿਰਤ ਕਰ, ਜਿਹੜੀ ਤ੍ਰਿਸ਼ਨਾ ਦੀ ਲਾਲਸਾ ਸੀ ਨਾ, ਜਿਸ ਤਰ੍ਹਾਂ ਨਾਰੇ ਦਾ ਕਰਨਾ ਤੇ ਜਿਹੜਾ ਚੌਥਾ ਹਿੱਸਾ ਕੱਢ ਰਹਿਣਾ, ਜਿਹੜੇ ਗਹਿਣੇ ਗੱਟੇ ਆਦਿ ਧੰਨ ਆਦਿ ਜਪਣ ਲੱਗ ਪਈ। ਮਨ ਵੇਖੋ ਹੁਣ ਤ੍ਰਿਸ਼ਨਾ ਕਿੰਨੀ ਨਾਸ ਹੋ ਗਈ, ਮਨ ਕਿੰਨਾ ਨਿਰਮਲ ਹੋ ਗਿਆ ਤੇ ਆਇਆ ਚੋਰ ਤੁਹਾਡੇ ਘਰੇ ਜਾ ਕੇ ਸਤਿਗੁਰੂ ਦਾ ਸਿੱਖ ਜਾਣ ਕਰਕੇ ਨਹੀਂ ਕਰੇ ਪਰ ਪਰਮਾ ਪਿਆਰਿਓ ਔਗਣਾ ਦੇ ਭਰੇ ਹੋਏ ਉਸ ਆਈ ਬਹੋੜੇ ਪਿਤਰੀ ਦੇ ਨਾਲ ਖੜਾ ਕਰਮ ਆਈ ਬਹੋੜੇ ਨੂੰ ਪਤਾ ਲੱਗ ਗਿਆ ਦੇਖ ਨਹੀਂ ਰਿਹਾ ਉਹਨਾਂ ਨੂੰ ਸੌਦਾ ਕਰਕੇ ਆਪਣੀ ਚਾਦਰ ਉਹਨਾਂ ਦੀ ਗੁਰੂ ਕਾ ਸਿੱਖ ਜਦੋਂ ਚਾਦਰ ਪਾਈ ਪਤਾ ਲੱਗਾ ਉਸ ਇਹਨਾਂ ਨੂੰ ਪਤਾ ਲੱਗ ਗਿਆ ਮੌਕਾ ਦਾਨ ਕਰਕੇ ਘਰ ਦਾ ਸਾਰਾ ਗਹਿਣਾ ਗੱਟਾ ਸੱਚ ਗਿਆ ਤੇਰੇ ਅੰਮ੍ਰਿਤ ਵੇਲੇ ਉਸ ਕਰਕੇ ਬਾਹਰੋਂ ਭਾਈ ਬਹੋੜਾ ਸਤਸੰਗ ਕਰਕੇ ਆ ਜਾ ਬਾਹਰੋਂ ਉਸ ਸਮੇਂ ਭਾਈ ਬਹੋੜਾ ਜੀ ਕਹਿਣ ਲੱਗੇ ਕਿੱਥੇ ਚੱਲੇ ਤਾਂ ਪੰਥ ਤੱਕ ਲੈਣਾ ਪਰ ਬੋਲਿਆ ਨਾ ਗਿਆ ਕੰਬਦਿਆਂ ਹੋਇਆ ਕਹਿੰਦੇ ਉਸ ਪੰਡ ਜਿਹੜੀ ਭਾਈ ਬਹੋੜੇ ਨੇ ਕਹਿੰਦੇ ਪੰਡ ਫੜ ਕੇ ਨਾਲੇ ਆਪਣੀ ਜਦੋਂ ਤਿੰਨਾਂ ਨੂੰ ਛੱਡ ਕਰਕੇ ਆਇਆ ਤੇ ਉਦੋਂ ਉਸ ਸਮੇਂ ਹੁਣ ਉਹ ਜਿਹੜਾ ਮਨੁੱਖ ਹੈ ਉਹਦੇ ਮਨ ਨੂੰ ਇੱਕ ਤੜਪ ਲੱਗ ਵਾਲਾ ਮਨ ਨੂੰ ਤੜਫ ਲੱਗੀ ਹੈ ਘਰੇ ਬੈਠਾ ਪਰ ਘਰੇ ਚੈਨ ਨਹੀਂ ਆ ਰਿਹਾ ਭਾਈ ਭਗੋੜੇ ਦੀ ਕੁਸ਼ਤੀ ਨੂੰ ਨਾਲ ਲਿਆ ਉਹੀ ਪੰਡ ਧੰਨ ਨਾਲ ਲਈ ਨਾਲ ਲੈ ਕਰਕੇ ਭਾਈ ਭਗੋੜੇ ਚਰਨਾਂ ਤੇ ਡਿੱਗ ਗਿਆ ਉਸ ਸਮੇਂ ਕਹਿੰਦੇ ਭਾਈ ਭਗੋੜੇ ਨੇ ਉਸ ਨੂੰ ਨਾਲ ਲਿਆ ਨਾਲੇ ਆਪਣੀ ਲਈ ਕਿਸੇ ਪਾਸੇ ਪਾਤਸ਼ਾਹ ਮਹਾਰਾਜ ਚਰਨਾਂ ਦੇ ਆਏ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਆਉਣ ਕਾਰਨ ਮੱਥਾ ਜਦੋਂ ਮੱਥਾ ਟੇਕਿਆ ਗੁਰੂ ਪਾਤਸ਼ਾਹ ਮਹਾਰਾਜ ਭਾਈ ਭਗੋੜੇ ਵੱਲ ਸਾਧੂ ਧੰਨ ਹੈ ਤੂੰ ਇਸ ਨੂੰ ਸਾਡਾ ਸਰੂਪ ਜਾਣ ਕਰਕੇ ਹੁਣ ਪੰਡ ਬੱਝੀ ਧੰਨ ਦੀ ਤਾਂ ਵੀ ਰਤਾ ਜਿੰਨਾ ਵੀ ਉਸ ਦੇ ਵਿੱਚ ਖਿਆਲ ਨਹੀਂ ਮਾੜੇ ਕਰਮ ਥੋੜਾ ਪਾ ਕਰ ਥੋੜਾ ਪਾਇਆ ਹੋਇਆ ਗੁਰਮਤੋ ਇਹਨਾਂ ਇਸ ਦੇ ਵਿੱਚ ਹੁੰਦੀ ਹੈ ਜਿਸ ਨੇ ਜਿਹੋ ਜਿਹੇ ਕੌਣ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਐਨ ਗੱਤੇ ਨਾ ਹੀ ਘਣੇ ਪੈਰ ਫੁੱਕੜ ਵਿਰਲੇ ਨੇ ਸੰਸਾਰ ਦੇ ਉੱਤੇ ਬਹੁਤੇ ਜ਼ਿਆਦੇ ਨਹੀਂ ਉਹ ਬਹੁਤ ਜ਼ਿਆਦੇ ਵਿਰਲੇ ਜਿਹੜੇ ਪੈਲ ਫੱਕੜ ਸੰਸਾਰ ਕਰਕੇ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕਹਿੰਦੇ ਵਿਰਲੇ ਦੀ ਬੁਝਦੀ ਹੈ ਜਿਹੜਾ ਭਾਈ ਭਗੋੜੇ ਜੀ ਵਰਗਾ ਜੀਵਨ ਜੀਵਨ ਜਿਸ ਨੇ ਬਣਾ ਲਿਆ ਜਿਸ ਨੇ ਸਤਿਗੁਰਾਂ ਤੇ ਸ਼ਰਧਾ ਰੱਖੀ ਉਹ ਜੀ ਗੁਰਮੁਖ ਪਿਆਰਿਓ ਆਸ ਹੋ ਗਈ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਰ ਇਸ ਸਾਰ ਤੇ ਮਨੁੱਖ ਖਾਲ ਚੁੱਕੀ ਹੈ ਤ੍ਰਿਸ਼ਨਾ ਚਲ ਬਹੁ ਤੇ ਬੜੇ ਪ੍ਰਕਾਰ ਦੀ ਤ੍ਰਿਸ਼ਨਾ ਹੈ ਮੇਰੇ ਪਾਸ ਜਾਇਦਾਦ ਜਾਤ ਹੋ ਜਾ ਮੇਰੇ ਪਾਸ ਘਰ ਜਾਤ ਹੋ ਜਾ ਧਨ ਬਹੁਤਾ ਹੋ ਜਾ ਪਦਾਰਥ ਸਭ ਤੋਂ ਜ਼ਿਆਦਾ ਮੇਰੇ ਕੋਲ ਹੋ ਇਹ ਤ੍ਰਿਸ਼ਨਾ ਹੈ ਮਨੁੱਖ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਇੰਨੇ ਪ੍ਰਕਾਰ ਦੀ ਜਿਹੜੀ ਤ੍ਰਿਸ਼ਨਾ ਹੈ ਮਨੁੱਖ ਦੇ ਅੰਦਰ ਚੱਲ ਰਹੀ ਹੈ
ਪੂਰਨ ਹੋਤ ਨਾ ਪਤਹ ਵਾਤਹਿ ਅੰਤ ਪਰਤੇ ਹਾਰ
ਪਰ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਤ੍ਰਿਸ਼ਨਾਲੂ ਪੁਰਸ਼ ਹੈ ਨਾ ਤ੍ਰਿਸ਼ਨਾਲੂ ਕਹਿੰਦੇ ਇਹਦੀ ਕੋਈ ਵੀ ਦਲੀਲ ਜਿਹੜੀ ਆ ਪੂਰੀ ਨਹੀਂ ਹੁੰਦੀ। ਕ੍ਰਿਸ਼ਨਾ ਤੇ ਬਹੁਤ ਰੱਖਦਾ ਹੈ ਬਹੁਤ ਜ਼ਿਆਦਾ, ਪਰ ਕ੍ਰਿਸ਼ਨਾਲੂ ਪੁਰਖ ਦੀ ਕੋਈ ਦਲੀਲ ਪੂਰੀ ਪਦਾਰਥਾਂ ਦੇ ਪਿੱਛੇ ਤੇ ਬਹੁਤ ਦੌੜਦਾ ਹੈ। ਕ੍ਰਿਸ਼ਨਾ ਤਾਂ ਲੱਗੀ ਹੈ ਪਰ ਜਿਹਨਾਂ ਦੇ ਪਿੱਛੇ ਦੌੜਦਾ ਹੈ ਦੌੜ ਹੀ ਲੱਗੀ ਰਹਿੰਦੀ ਹੈ, ਕੁਛ ਇੰਨਾ ਜ਼ਿਆਦਾ ਪ੍ਰਾਪਤ ਨਹੀਂ ਕੰਮ। ਜਿਵੇਂ ਗੁਰਮੁਖ ਪਰਮੇਸ਼ਰ ਤੋਂ ਬੇਮੁਖ ਹੋਇਆ, ਕ੍ਰਿਸ਼ਨਾ ਤਾਂ ਲੱਗਦੀ ਹੈ ਕਿ ਉਸ ਮਾਇਆ ਦੇ ਪਿੱਛੇ ਤੇ ਦੌੜਦਾ ਪਰ ਉਹ ਮਾਇਆ ਹੱਥ ਸਾਰਾ ਬੰਦ ਕਰਜ ਦੇ ਵੱਧ ਫਿੱਟ ਕਰਕੇ ਚੱਲੀਏ ਨਾ, ਫਿੱਟ ਪਰਛਾਵਾਂ ਜਿਹੜਾ ਅੱਗੇ ਚੱਲਦਾ ਪਰਛਾਵਾਂ ਇਸੇ ਪ੍ਰਕਾਰ ਗੁਰਮੁਖ ਪਿਆਰ ਜਦੋਂ ਅੱਗੇ ਚੱਲਦਾ ਤੇ ਜੇ ਉਸ ਪਰਛਾਵੇ ਨੂੰ ਆਪਾਂ ਫੜਨਾ ਚਾਹੀਏ ਨਾ ਤੇ ਉਹ ਪਰਛਾਵਾਂ ਫੜਿਆ ਨਹੀਂ ਜਾਂਦਾ। ਇਸੇ ਪ੍ਰਕਾਰ ਹੀ ਕ੍ਰਿਸ਼ਨਾਲੂ ਪੁਰਖ ਦੀ ਹਾਲਤ ਹੈ, ਉਹ ਪਰਮੇਸ਼ਰ ਵੱਲੋਂ ਫਿੱਟ ਕਰ ਦਿੰਦਾ, ਮਾਲਕ ਵੱਲੋਂ ਫਿੱਟ ਕਰ ਲੈਂਦਾ ਤੇ ਫਿਰ ਮਾਇਆ ਦੇ ਪਿੱਛੇ ਦੌੜ। ਪਰ ਜਿਸ ਮਾਇਆ ਦੇ ਪਿੱਛੇ ਦੌੜਦਾ ਉਹ ਪਰੇਸ਼ਾਨ ਹੀ, ਪਰ ਜਿਹੜੇ ਗੁਰੂ ਵੱਲ ਮੁੱਖ ਕਰ ਲੈਂਦੇ ਨੇ ਨਾ, ਪਿੱਠ ਛੱਡ ਕਰਕੇ ਮੁੱਖ ਕਰ ਲੈਂਦੇ ਆ, ਕਿਉਂਕਿ ਉਹ ਜਦੋਂ ਸੂਰਜ ਵੱਲ ਮੁੱਖ ਕਰ ਲਈਏ ਨਾ ਤੇ ਪਰਛਾਵਾਂ ਜਿਹੜਾ ਉਹ ਪਿੱਛੇ ਚੱਲਦਾ। ਜਿਹਨਾਂ ਜੀਵਾਂ ਨੇ ਸਤਿਗੁਰੂ ਵੱਲ ਮੁੱਖ ਕਰ ਲਿਆ, ਗੁਰੂ ਵੱਲ ਮੁੱਖ ਕਰ ਲਿਆ, ਉਹਨਾਂ ਦੇ ਪਿੱਛੇ ਮਾਇਆ ਲੱਗ ਜਾਂਦੀ, ਪਦਾਰਥ ਉਹਨਾਂ ਦੇ ਪਿੱਛੇ ਲੱਗ ਜਾਂਦੇ, 9 ਨਿਤਿਆਂ 18 ਉਹਨਾਂ ਦੇ ਪਿੱਛੇ ਲੱਗ ਜਾਂਦੇ। ਸਾਰੇ ਪਦਾਰਥ ਉਹਨਾਂ ਨੂੰ ਪ੍ਰਾਪਤ ਹੁੰਦੇ ਆ ਜਿਹਨਾਂ ਨੇ ਗੁਰੂ ਵੱਲ ਮੁੱਖ ਕਰ ਲਿਆ। ਧਰਮ ਅਰਥ ਕਾਮ ਚਾਰੇ ਪਦਾਰਥ ਪ੍ਰਾਪਤ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਪਰ ਜਿਹੜਾ ਕ੍ਰਿਸ਼ਨਾਲੂ ਪੁਰਖ ਹੈ ਨਾ, ਉਸ ਨੇ ਤੇ ਪਰਮੇਸ਼ਰ ਵੱਲ ਫਿੱਟ ਕਰਕੇ ਰੱਖੀ ਹੈ, ਪੂਰਨ ਹੋਤ ਨਾ ਕਤਹੂ ਬਾਤ ਹੈ। ਕਹਿੰਦੇ ਕੋਈ ਵੀ ਦਲੀਲ ਫਿਰ ਉਹਦੀ ਪੂਰੀ ਨਹੀਂ ਹੁੰਦੀ। ਅੰਤ ਪਰਤਿਹਾਰ, ਅੰਤ ਨੂੰ ਮਨੁੱਖਾ ਜਨਮ ਵਿਹਾਰ ਕਰਕੇ ਸੰਸਾਰ ਤੋਂ ਚਲੇ ਜਾਂਦਾ ਹੈ।
ਰਹਾਉ ਸ਼ਾਂਤ ਸੁਖ ਨਾ ਸਹਿਜ ਉਪਜੈ ਇਹ ਇਸ ਵਿਵਹਾਰ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਕਹਿੰਦੇ ਇਹੋ ਜਿਹੇ ਮਨੁੱਖ ਨੂੰ ਕਹਿੰਦੇ ਨਾ ਤੇ ਸ਼ਾਂਤ ਕਿਉਂ, ਸ਼ਾਂਤੀ ਰੂਪ ਸੁੱਖ ਤੇ ਇਹਨੂੰ ਗੁਰਮੁਖ ਪਿਆਰਿਓ ਪ੍ਰਾਪਤ ਹੁੰਦਾ ਹੀ ਨਹੀਂ, ਸਹਿਜ ਗਿਆਨ ਵੀ ਨਹੀਂ ਹਿਰਦੇ ਵਿੱਚ ਪ੍ਰਗਟ ਹੁੰਦਾ। ਸਤਿਗੁਰੂ ਸਹਿਜ ਕਹਿੰਦੇ ਐਸਾ ਇਹਦਾ ਵਿਹਾਰ ਬਣ ਜਾਂਦਾ ਹੈ ਕਿ ਸਿਰਫ ਇੱਕ ਪਦਾਰਥਾਂ ਦੀ ਤ੍ਰਿਸ਼ਨਾ ਲੱਗੀ ਹੈ, ਪਰ ਇਸ ਨੂੰ ਜੇ ਪਦਾਰਥਾਂ ਦੀ ਤ੍ਰਿਸ਼ਨਾ ਹੈ, ਨਾਮ ਦੀ ਤ੍ਰਿਸ਼ਨਾ ਨਹੀਂ, ਪਰਮੇਸ਼ਰ ਦੇ ਨਾਮ ਦੀ ਭੁੱਖ ਨਹੀਂ, ਕਹਿੰਦੇ ਇਹੋ ਜਿਹਾ ਵਿਹਾਰ ਹੈ ਤੇ ਗੁਰਮੁਖ ਪਿਆਰਿਓ ਫਿਰ ਨਾ ਤੇ ਸ਼ਾਂਤੀ ਦਾ ਸੁੱਖ, ਨਾ ਇਸ ਦੇ ਅੰਦਰ ਕਦੇ ਵੀ ਗਿਆਨ ਦੀ ਪ੍ਰਾਪਤੀ ਹੋਵੇਗੀ।
ਆਪ ਪਰ ਕਾ ਕਛ ਨਾ ਜਾਣੈ ਕਾਮ ਕ੍ਰੋਧ ਚਾਰ।
ਕ੍ਰਿਸ਼ਨਾਲੂ ਪੁਰਖ ਦੀ ਹਾਲਤ ਕੀ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕ੍ਰਿਸ਼ਨਾਲੂ ਪੁਰਖ ਇਹੋ ਜਿਹਾ ਹੈ, ਆਪ ਪਰ ਕਾ ਕਛ ਨਾ ਜਾਣੈ, ਕਹਿੰਦੇ ਉਹ ਆਪਣੇ ਤੇ ਪਰਾਏ ਦੇ ਵਿੱਚ ਭੇਦ ਨਹੀਂ ਜਾਣਦਾ ਕਿ ਇਹ ਮੇਰਾ ਵਾ ਜਾਂ ਇਹ ਪਰਾਇਆ ਵਾ, ਕਹਿੰਦੇ ਇਹ ਤੇ ਭੇਦ ਜਾਣਦਾ। ਕ੍ਰਿਸ਼ਨਾਲੂ ਪੁਰਖ ਇਹੋ ਜਿਹਾ ਹੋ ਜਾਂਦਾ ਹੈ, ਗੁਰਮੁਖੋ ਨਾ ਤੇ ਉਹਦੇ ਲਈ ਕੋਈ ਆਪਣਾ ਤੇ ਨਾ ਉਹਦੇ ਲਈ ਪਰਾਇਆ, ਸਾਰਿਆਂ ਨੂੰ ਇੱਕ ਸਮਾਨ ਦੇਖਦਾ। ਕਿਉਂ? ਕਿਉਂਕਿ ਉਹਨੇ ਹਰੇਕ ਦੇ ਨਾਲ ਹੀ ਹਰੇਕ ਨੂੰ ਲੁੱਟਣਾ ਹੈ, ਇਹ ਕ੍ਰਿਸ਼ਨਾਲੂ ਪੁਰਖ ਦੀ ਹਾਲਤ ਹੈ। ਇਸ ਕਰਕੇ ਆਪ ਪਰ ਕਾ ਕਛ ਨਾ ਜਾਣੈ, ਆਪਣੇ ਤੇ ਪਰਾਏ ਨੂੰ ਜਾਣਦਾ ਨਹੀਂ, ਆਪਣਿਆਂ ਨੂੰ ਵੀ ਲੁੱਟੀ ਜਾ ਰਿਹਾ, ਪਰਾਇਆ ਨੂੰ ਵੀ ਲੁੱਟੀ ਜਾ ਰਿਹਾ ਹੈ। ਜਿਹੜਾ ਕਾਮ ਕ੍ਰੋਧ ਹਜ਼ਾਰ, ਕਾਮ ਕ੍ਰੋਧ ਸਾਧਕ ਦੇ ਵਿੱਚ ਜਿਹੜਾ ਸੜ ਰਿਹਾ ਹੈ।
ਸੰਸਾਰ ਸਾਗਰ ਦੁੱਖ ਪਿਆ ਪਿਉ ਦਾਸ ਲਈ ਅਵਤਾਰ।
ਇਸ ਕਰਕੇ ਇਹ ਮਾਲਕ ਸੱਚੇ ਪਾਤਸ਼ਾਹ ਕ੍ਰਿਸ਼ਨਾ ਜਿਹੜੀ ਹੈ ਨਾ, ਕ੍ਰਿਸ਼ਨਾ ਦੇ ਦੁੱਖ ਦੇ ਵਿੱਚ ਲਾ ਕਰਕੇ ਸਾਰੇ ਦਾ ਸਾਰਾ ਜਿਹੜਾ ਸੰਸਾਰ ਬਾਲਕ ਵਾਹਿਗੁਰੂ ਸੰਸਾਰ ਸਾਗਰ ਜਿਹੜਾ ਸਮੁੰਦਰ ਸੰਸਾਰ ਹੈ, ਬਾਲਕ ਸੱਚੇ ਪਾਤਸ਼ਾਹ ਦੁੱਖ ਵਿਆਪਿਓ, ਇਹ ਸਾਰੇ ਸੰਸਾਰ ਦੁੱਖ ਹੈ, ਇਹਦੇ ਵਿੱਚ ਦੁੱਖ ਵਿਆਪਦੇ ਵਿਆਪਦੇ ਨੇ, ਇਹੋ ਜਿਹੇ ਦੁੱਖ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ ਸੰਸਾਰ ਵਿਆਪਦੇ ਦੁੱਖ ਵਿਛੋੜਾ, ਇੱਕ ਦੁੱਖ ਸਖਤ ਵਾਰ ਜੰਮਦੀ, ਇੱਕ ਦੁੱਖ ਰੋਗ ਲਗਾ ਤਨ ਧਾਏ, ਵੈਦ ਨਾ ਪੂਜੇ ਦਾਰੂ ਦਾ। ਇਹ ਚਾਰ ਪ੍ਰਕਾਰ ਦੇ ਦੁੱਖ ਹਨ, ਜੋੜੇ ਦਾ ਦੁੱਖ, ਧਨ ਵਿਛੜ ਗਿਆ, ਬੰਦੀ ਵਿਛੜ ਗਏ, ਇਹ ਦੁੱਖ ਕਰਕੇ ਜਿਹੜਾ ਤ੍ਰਿਸ਼ਨਾਲੂ ਪੁਰਖ ਹੈ ਨਾ, ਉਸ ਨੂੰ ਸਭ ਤੋਂ ਵੱਡਾ ਗੁਰਮੁਖ ਦੁੱਖ ਉਦੋਂ ਹੁੰਦਾ ਜਦੋਂ ਉਹਦੇ ਤੋਂ ਧਨ ਵਿਛੜ ਜਾਂਦਾ, ਧਨ ਦੁੱਖ ਮਹਿਸੂਸ ਕਰਦਾ, ਦੁੱਖ ਬਹੁਤ ਵੱਡਾ ਪ੍ਰਾਪਤ ਹੋਇਆ। ਦੁੱਖ ਵਿਛੋੜਾ ਇੱਕ ਦੁੱਖ ਭੁੱਖ ਤੇ ਗੁਰਮੁਖੋ ਇੱਕ ਭੁੱਖ ਦਾ ਦੁੱਖ ਹੈ। ਪੇਟ ਕਰਕੇ ਤੇ ਹਰੇਕ ਨੂੰ ਹੀ ਭੁੱਖ ਲੱਗਦੀ ਹੈ, ਪਰ ਤ੍ਰਿਸ਼ਨਾਲੂ ਪੁਰਖ ਨੂੰ ਭੁੱਖ ਲੱਗੀ ਹੈ ਧਨ ਦੀ, ਪਦਾਰਥਾਂ ਦੀ, ਜੀਵਨ ਪਦਾਰਥ ਪ੍ਰਾਪਤ ਕਰਕੇ। ਇੱਕ ਦੁੱਖ ਸਖ਼ਤ ਵਾਰ ਜਮਦ ਤੇ ਗੁਰਮੁਖੋ ਇੱਕ ਦੁੱਖ ਹੈ ਜਿਹੜਾ ਆਣ ਕਰਕੇ ਜਮਾਂ ਦੀ ਮਾਰ ਪੈਂਦੀ, ਜਮਾਂ ਦਾ ਡੰਡ ਸਹਿਣਾ ਪੈਂਦਾ ਹੈ। ਇਹ ਦੁੱਖ ਹੈ ਇੱਕ ਦੁੱਖ ਰੋਗ ਲੱਗਾ ਤਨ ਧਾਏ, ਇੱਕ ਜਿਹੜੇ ਆਣ ਕਰਕੇ ਦੌੜ ਕਰਕੇ ਰੋਗ ਲੱਗ ਜਾਣ, ਇਹ ਦੁੱਖ ਹੈ। ਇਸ ਕਰਕੇ ਚਾਰ ਪ੍ਰਕਾਰ ਦੇ ਦੁੱਖ ਹਨ, ਜਿਨ੍ਹਾਂ ਦੇ ਵਿੱਚ ਜਿਹੜਾ ਜੀਵ ਸਾਰਾ ਸਾਰ ਗੁਰਮੁਖ ਪਿਆਰਿਓ ਸੰਸਾਰ ਹੋਇਆ ਪਿਆ ਹੈ। ਇਸ ਕਰਕੇ ਇਹ ਮੇਰੇ ਮਾਲ ਸਾਰ ਸਾਗਰ ਦੁੱਖ ਪਿਆ। ਇਹ ਸੰਸਾਰ ਇੱਕ ਸਾਗਰ ਦੀ ਨਿਆਈ ਸਮੁੰਦਰ ਦੀ ਨਿਆਈ ਹੈ, ਪਰ ਇਸ ਦੇ ਵਿੱਚ ਦੁੱਖ ਵਿਆਪ ਰਿਹਾ ਹੈ। ਦਾਸ ਦੇਵੋ ਸਾਰ, ਪਰ ਮਾਲਕ ਆਪ ਬੇਨਤੀ ਕਰਦੇ ਮਾਲਕ ਸਰਕਾਰ ਅਰਜਨ ਦੇ ਪਾਤਸ਼ਾਹ ਮਹਾਰਾਜ, ਬਖਸ਼ਿਸ਼ ਕਰੋ ਆਪਣੇ ਦਾਸਾਂ ਨੂੰ, ਆਪਣੇ ਦਾਸ ਬਣਾ ਲਵੋ ਤੇ ਦਾਸ ਬਣਾ ਕਰਕੇ ਪਾਤਸ਼ਾਹ ਸੰਸਾਰ ਲੈਣਾ ਕਰੋ।
ਚਰਨ ਕਮਲ ਸਰਨਾਏ ਨਾਨਕ ਸਾਧੂ ਸਦਾ ਕਲਿਹਾਰ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਆ, ਗੁਰੂ ਚਰਨ ਕਮਲ ਸਰਨਾਏ, ਇਹ ਮਾਲਕ ਤੇਰੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਆਏ। ਗੁਰਮੁਖੋ ਬਚੇ ਕਿਹੜੇ ਨੇ ਜਿਹੜੇ ਸਤਿਗੁਰੂ ਚਰਨ ਕਮਲ ਦੀ ਸ਼ਰਨ ਵਿੱਚ ਆ ਗਏ, ਜਿਹੜੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਤੇ ਉਹ ਬਚ ਕਰਕੇ। ਮਾਲਕ ਅਸੀਂ ਵੀ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਕੁਝ ਚਰਨਾਂ ਦੇ ਵਿੱਚ ਦੁੱਖ ਪੈਣਾ ਪਰਮੇਸ਼ਰ, ਸਤਿਗੁਰੂ ਦੇ ਚਰਨਾਂ ਦੇ ਵਿੱਚ ਦੁੱਖ ਹੈ। ਸਾਧ ਸਦਾ ਬਲਿਹਾਰ, ਕਹਿੰਦੇ ਗੁਰਸਿੱਖਾ ਐਸੇ ਸਤਿਗੁਰੂ ਦੇ ਚਰਨਾਂ ਤੋਂ ਸਦਾ ਬਲਿਹਾਰ ਜਾਣਾ ਕਰ।
ਸਰਗ ਮਹੱਲਾ ਪੰਜਵਾਂ, ਰੇ ਪਾਪੀ ਤੈਂ ਕਵਨ ਕੀ ਮਤ ਲੀਨ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਅਗਲੇ ਸ਼ਬਦ ਦੇ ਵਿੱਚ ਕਹਿੰਦੇ ਆ, ਮਾਲ ਕਹਿੰਦੇ ਰੇ ਪਾਪੀ ਤੈਂ ਕਵਨ ਕੀ ਮਤ ਲੀਨ, ਪਾਪੀ ਹੋ ਰਹੇ ਤੂੰ ਕਿਹੜੀ ਮਤ ਧਾਰਨ ਕੀਤੀ ਹੈ, ਕਿਹੋ ਜਿਹੀ ਮਤ ਹੈ ਇਹ ਸਹਿਜ ਭਗਤੀ ਕਰਦੇ ਹਨ।
ਨਿਮਕ ਕਰੇ ਨਾ ਸਿਮਰ ਸੁਆਮੀ ਕਿਉਂ ਪਿੰਡ ਜਨ ਦੀਨ।
ਮਾਲਕ ਉਪਦੇਸ਼ ਦਿੰਦੇ ਆ, ਕਹਿੰਦੇ ਦੇਖੋ ਕਿਹੋ ਜਿਹੀ ਮਤ ਧਾਰਨ, ਕਹਿੰਦੇ ਇਸ ਨੇ ਕਿਹੋ ਜਿਹੀ ਮਤ ਧਾਰਨ ਕਰ ਲਈ। ਨਿਮਕ ਘੜੀ ਨਾ ਸਿਮਰ ਸੁਆਮੀ, ਕਹਿੰਦੇ ਨਿਮਕ ਮਾਤਰ ਵੀ ਘੜੀ ਮਾਤਰ ਵੀ ਗੁਰਮੁਖ ਪਿਆਰਿਓ ਸੁਆਮੀ ਮਾਲਕ ਨੂੰ ਸਿਮਰਦਾ ਨਹੀਂ, ਪਰਮੇਸ਼ਵਰ ਨੂੰ ਚੇਤੇ ਨਹੀਂ ਕਰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੋ ਪਿੰਡ ਜਨ, ਜਿਸ ਨੇ ਇਸ ਨੂੰ ਗੁਰਮੁਖ ਪਿਆਰਿਓ ਸਰੀਰ ਦਿੱਤਾ, ਸਰੀਰ ਦੇ ਅੰਦਰ ਮਾਲਕ ਵਾਹਿਗੁਰੂ ਨੇ ਜੋ ਜੀਵਾਤਮਾ ਪਾਇਆ, ਸੂਖਮ ਸਰੀਰ ਰੱਖਿਆ, ਐਸਾ ਜਿਹੜਾ ਪਰਮੇਸ਼ਵਰ ਵਾਹਿਗੁਰੂ ਦੀ ਪ੍ਰਾਪਤ ਹੋਈ, ਪਰਮੇਸ਼ਵਰ ਨੇ ਦਿੱਤੀ, ਉਸ ਮਾਲਕ ਨੇ ਦਿੱਤੀ, ਸਾਡੇ ਤੇ ਬਖਸ਼ਿਸ਼ ਕੀਤੀ ਹੈ ਪਰਮੇਸ਼ਵਰ, ਸਾਨੂੰ ਮਨੁੱਖਾ ਦੇ ਹੀ ਪ੍ਰਾਪਤ ਹੋ ਗਈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਸੇ ਮਨੁੱਖ ਜਿਸ ਪਰਮੇਸ਼ਵਰ ਨੇ ਤੈਨੂੰ ਦੇਹ ਦੇ ਦਿੱਤੀ, ਸਰੀਰ ਦੇ ਦਿੱਤਾ, ਤੂੰ ਉਹਦੇ ਨਾਮ ਨੂੰ ਜਪਦਾ ਹੀ ਕਿੱਥੇ ਲੱਗਾ ਹੋਇਆ। ਸਤਿਗੁਰੂ ਸਾਹਿਬ ਕਹਿੰਦੇ ਤੁਸੀਂ ਆਪਣਾ ਗੁਰਮੁਖ ਸੰਸਾਰ ਦੇ ਉੱਤੇ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਰੈਨ ਗਵਾਈ ਹੋਈ ਹੈ, ਜਿਵਤ ਗਵਾਇਆ ਖਾਏ, ਇਹ ਜੈਸਾ ਜਨਮ ਹੈ ਬਦਲੇ। ਕਹਿੰਦੇ ਰਾਤ ਇਸ ਮਨੁੱਖ ਨੇ ਸੌਂ ਕਰਕੇ ਬਤੀਤ ਕਰ ਦਿੱਤਾ, ਦਿਨ ਜਿਹੜਾ ਖਾ ਪੀ ਕੇ ਬਤੀਤ ਕਰ ਦਿੱਤਾ ਹੈ। ਜਿਹੜਾ ਹੀਰਿਆਂ ਦੀ ਨਿਆਈ ਗੁਰਮੁਖ ਪਿਆਰਿਓ, ਇਹ ਜਨਮ ਹੈ ਨਾ ਜਨਮ, ਤੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਕਹਿੰਦੇ ਇਸ ਨੇ ਖਾ ਪੀ ਕੇ ਬਤੀਤ ਕਰ ਦਿੱਤਾ, ਐਸਾ ਗੁਰਮੁਖ ਪਿਆਰਿਓ ਇਹ ਮਨੁੱਖ ਖਾਲਸ ਹੋਈ। ਤਾਂ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਮਨੁੱਖ ਤੂੰ ਉਸ ਪਰਮੇਸ਼ਵਰ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰਦਾ ਜਿਸ ਨੇ ਤੇਰੇ ਤੇ ਬਖਸ਼ਿਸ਼ ਮਨੁੱਖਾ ਦੇਹੀ ਦਿੱਤੀ, ਜਿਸ ਦੇਵਤੇ ਸਿਮਰਦੇ ਨੇ ਦੇਵ, ਜਿਸ ਦੇਹੀ ਕੋ ਸਿਮਰ ਹੈ ਦੇਹ ਤੋਂ ਦੇਹੀ ਭਜ ਫਰਕ, ਇਸ ਦੇਹੀ ਨੂੰ ਇਸ ਸਰੀਰ ਨੂੰ ਦੇਵਤੇ ਚੇਤੇ ਕਰਦੇ ਨੇ ਕਿ ਸਾਨੂੰ ਵੀ ਮਨੁੱਖਾ ਸਰੀਰ ਪ੍ਰਾਪਤ ਹੋ ਜਾ, ਕਿਉਂ ਅਸੀਂ ਗੁਰੂ ਦੀ ਸੇਵਾ ਕਰਦੇ, ਗੁਰੂ ਦੀ ਸੇਵਾ ਕਰੀਏ ਜਾ ਕਰਕੇ, ਸਹਿਲ ਭਾਵਨਾ ਕਰੀਏ ਜਾ ਕਰਕੇ ਕਿ ਸਾਨੂੰ ਮਨੁੱਖਾ ਦੇ ਹੀ ਪ੍ਰਾਪਤ ਹੋ ਜਾਵੇ। ਬੋਲ ਗੁਰਮੁਖ ਪਿਆਰਿਓ ਮਨੁੱਖਾ ਦੇ। ਸਤਿਗੁਰੂ ਸਿੰਘ ਬਹਾਦਰ ਪਾਤਸ਼ਾਹ ਮਹਾਰਾਜ ਇਸ ਸਮੇਂ ਗੁਰਮੁਖ ਪਿਆਰਿਓ ਅਨੰਦਪੁਰ ਸਾਹਿਬ ਨਗਰ ਦੀ ਸਾਰੀ ਕਰਵਾਈ, ਤਾਂ ਉਸ ਵੇਲੇ ਰੋਪੜ ਤੋਂ ਫਕੀਰ ਚੱਲਦਾ ਹੋਇਆ ਇੱਥੇ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ। ਜਿਸ ਸਮੇਂ ਇੱਥੇ ਪਹੁੰਚਿਆ ਤਾਂ ਉਹ ਸਵੇਰੇ ਆਣ ਕਰਕੇ ਬੜੇ ਸੁੰਦਰ ਘਰ ਬਣ ਰਹੇ। ਸੁੰਦਰ ਘਰਾਂ ਨੂੰ ਬਣਦਿਆਂ ਹੋਇਆਂ ਦੇਖ ਕਰਕੇ ਉਸ ਵੇਲੇ ਇਸ ਨੇ ਸਿੱਖ ਦੇ ਤਾਈ ਪੁੱਛਿਆ ਕਿ ਇਸ ਨਗਰ ਦੀ ਸਾਰੀ ਕੌਣ ਕਰਵਾ ਰਹੇ। ਪਰ ਉਸ ਦੇ ਤਾਈ ਸਿੱਖ ਨੇ ਜਿਸ ਤਰ੍ਹਾਂ ਦੱਸਿਆ ਕਿ ਨਾਨਕ ਦੇ ਪਾਤਸ਼ਾਹ ਮਹਾਰਾਜ ਵਿਰਾਜਮਾਨ ਦੋਵੇਂ ਥਾਂ ਦੇ ਉੱਤੇ ਸਿੱਖ ਭਦਰ ਪਾਤਸ਼ਾਹ ਮਹਾਰਾਜ ਆ ਰਹੇ। ਪਰ ਇਸ ਫਕੀਰ ਨੇ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਨਾਮ ਸੁਣਿਆ ਤਾਂ ਉਸ ਵੇਲੇ ਕਹਿਣ ਲੱਗਾ ਕਿ ਸੁਣਿਆ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਚਰਚਾ ਆ ਰਹੀ ਹੈ। ਸਤਿਗੁਰਾਂ ਦੀ ਜਿਹੜੀ ਗੁਰਤਾ ਗੱਦੀ ਹੈ ਇਹ ਤੇ ਐਸੀ ਹੈ ਕਿ ਜਿੱਥੇ ਵੀ ਕੋਈ ਬੈਠ ਜਾਵੇ ਜਿਸ ਤਰ੍ਹਾਂ ਪੀਰਾਂ ਫਕੀਰਾਂ ਉਹਨਾਂ ਘਰਾਂ ਦੇ ਨਾਲ ਧਰਮ ਸਥਾਨਾਂ ਦੇ ਨਾਲ ਉਹ ਤੇ ਕਿਤੇ ਵੀ ਬੈਠ ਕਰਕੇ ਭਾਵ ਆਪਣਾ ਜੀਵਨ ਬਤੀਤ ਕਰ ਸਕਦੇ, ਪਰਮੇਸ਼ਵਰ ਦੇ ਗੁਣ ਗਾ ਸਕਦੇ। ਹੁਣ ਉਹ ਸਵੇਰੇ ਗੁਰਮੁਖੋ ਇਸ ਸਿੱਖ ਨੇ ਕਿਹਾ ਕਿ ਇਸ ਗੱਲ ਦਾ ਤੇਰੇ ਇਸ ਪ੍ਰਸ਼ਨ ਦਾ ਉੱਤਰ ਸਤਿ ਬਹਾਦਰ ਪਾਤਸ਼ਾਹ ਮਹਾਰਾਜ ਦੇ ਸਕਦੇ ਨੇ, ਮੈਂ ਨਹੀਂ ਦੇ ਸਕਦਾ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਕੋਲ ਲੈ ਕਰਕੇ ਆਏ। ਸਤਿਗੁਰੂ ਮਹਾਰਾਜ ਸਾਹਿਬ ਜੀ ਸਾਹਮਣੇ ਬੈਠੇ ਨੇ। ਸਤਿਗੁਰਾਂ ਦੇ ਦਰਸ਼ਨ ਜਦੋਂ ਦਰਸ਼ਨ ਕੀਤੇ ਤੇ ਸਿੱਖ ਨੇ ਨਾਲ ਦੀ ਨਾਲ ਹੀ ਸੱਚੇ ਪਾਤਸ਼ਾਹ ਇਸ ਪ੍ਰਕਾਰ ਦਾ ਪ੍ਰਸ਼ਨ ਕਰਦੇ ਪੁੱਛਦੇ। ਜਦੋਂ ਉਸ ਵੇਲੇ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੇ ਬੇਨਤੀ ਕਹਿਣ ਲੱਗੇ ਚੱਲ ਕੇ ਆਏ। ਇਸ ਕਰਕੇ ਹੁਣ ਦੁਪਹਿਰ ਦਾ ਸਮਾਂ, ਆਪ ਜੀ ਪ੍ਰਸ਼ਾਦਾ ਛਕੋ, ਲੰਗਰਾਂ ਦੇ ਵਿੱਚੋਂ ਥੋੜਾ ਸਮਾਂ ਆਰਾਮ ਕਰੋ। ਫਿਰ ਜੀ ਨੂੰ ਉਸ ਸਮੇਂ ਪ੍ਰਸ਼ਾਦਾ ਛਕਾਇਆ ਗਿਆ। ਲੰਗਰਾਂ ਦੇ ਵਿੱਚ ਜਾ ਕਰਕੇ ਉਪਰੰਤ ਇਹਨਾਂ ਨੂੰ ਸੁੰਦਰ ਆਸਨ ਦੇ ਦਿੱਤਾ ਗਿਆ। ਰਾਜੇ ਨੇ ਰਾਜ ਦੀਆਂ ਸੁਪਨਾ ਦੇਖਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਨਾਲ ਜਦੋਂ ਉੱਥੇ ਪਹੁੰਚੇ ਬੜਾ ਸੁੰਦਰ ਨਗਰ ਹੈ। ਉਹ ਸੁੰਦਰ ਨਗਰ ਨੂੰ ਦੇਖਿਆ ਤੇ ਅਚਾਨਕ ਦੇਖਿਆ ਇੱਕ ਮਨੁੱਖ ਸਿੰਘਾਸਨ ਉੱਤੇ ਬੈਠਾ, ਗੋਲੇ ਗੋਲੀਆਂ ਬੜੀ ਟਹਿਲ ਭਾਵਨਾ ਕਰ ਰਹੇ ਹਨ। ਪਰ ਜਦੋਂ ਉਹਨਾਂ ਨੇ ਫਕੀਰ ਜੀ ਨੂੰ ਦੇਖਿਆ ਤੇ ਉਸੇ ਵੇਲੇ ਉਹ ਮਨੁੱਖ ਹਾਏ ਮਨੁੱਖਾ ਦੇ ਹਾਏ ਮਨੁੱਖਾ ਵਰਤਾਪ ਕਰਨਾ ਇਸ ਪ੍ਰਕਾਰ ਉਸਨੇ ਵਰਲਾਪ ਕੀਤਾ। ਫਕੀਰ ਜੀ ਲਾਗੇ ਗਏ, ਕਹਿਣ ਲੱਗੇ ਮਨੁੱਖਾ ਦੇ ਵਰਲਾਪ ਕਰਨ ਕਿੰਨਾ ਆਨੰਦ ਹੈ, ਕਿੰਨਾ ਆਨੰਦ ਭੋਗ ਰਿਹਾ, ਕਿੰਨੇ ਜਾਣੇ ਤੇਰੀ ਸੇਵਾ ਕਰ ਰਹੇ ਨੇ, ਸਿੰਘਾਸਨ ਉੱਤੇ ਬੈਠਾ, ਬੜਾ ਸੁੰਦਰ ਮਹਿਲ ਬਣਿਆ ਜਿਹੜਾ ਚੰਦਰ ਰੰਗਾਂ ਦੇ ਨਾਲ ਚੜਿਆ ਹੋਇਆ ਹੈ, ਤੈਨੂੰ ਮਨੁੱਖਾ ਦੇਹ ਦੀ ਕੀ ਲੋੜ ਹੈ। ਮਨੁੱਖਾ ਦੇਹ ਦੇ ਵਿੱਚ ਤੇ ਲੋਕ ਵਰਲਾਪ ਕਰਦੇ ਫਿਰਦੇ ਆ, ਦੁੱਖ ਭੋਗਦੇ ਆ, ਕਿਸੇ ਨੂੰ ਪਾਉਣ ਵਾਸਤੇ ਜਗ੍ਹਾ ਨਹੀਂ, ਕਿਸੇ ਨੂੰ ਭੋਜਨ ਸਥਾਪਿਤ ਹੋ ਰਿਹਾ, ਕਰਕੇ ਰੁਕ ਹੋਇਆ ਪਿਆ। ਕੋਈ ਕਿਸੇ ਪ੍ਰਕਾਰ ਦਾ ਦੁੱਖ ਹੈ, ਕਿਸੇ ਦੇ ਸਿਰ ਦੇ ਉੱਤੇ ਕਿਸੇ ਚੱਲ ਰਹੇ ਝਗੜੇ ਪੈ ਰਹੇ, ਇਸ ਤਰ੍ਹਾਂ ਦੇ ਬੇਅੰਤ ਹੀ ਦ੍ਰਿਸ਼ਟਾਂਤ ਜੋ ਦਿੱਤੇ ਸੀ ਉਹ ਸਵੇਰੇ ਉਹ ਘਰ ਉੱਤੇ ਬੈਠਾ ਹੋਇਆ ਤੇ ਤਾਈ ਬੋਲਿਆ ਕਿ ਆਪ ਬਾਰੇ ਫਿਰ ਪਤਾ ਨਹੀਂ। ਕਹਿਣ ਲੱਗਾ ਮੈਂ ਦੱਸਦਾ ਹੈ, ਮੇਰਾ ਪਿਛਲਾ ਜਨਮ ਸੁਣੋ, ਮੇਰਾ ਪਿਛਲਾ ਜਨਮ ਲੱਗਾ ਮੇਰਾ ਪਿਛਲਾ ਜਨਮ ਕਿਰਦਾ ਅਚਾਨਕ ਮੈਂ ਆਪਣੀ ਗੁਫਾ ਦੇ ਵਿੱਚੋਂ ਨਿਕਲਿਆ, ਦੂਰ ਨਿਕਲ ਗਿਆ ਭੋਜਨ ਦੀ ਤਲਾਸ਼। ਜਿਸ ਵੇਲੇ ਵਾਪਸ ਆਇਆ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਪਿਆ, ਠੰਡ ਸੁੱਤ। ਜਦੋਂ ਗੁਫਾ ਦੇ ਅੰਦਰ ਲੱਗਾ ਵੜਨ ਕੀ ਦੇਖਿਆ ਕਿ ਦੋ ਮਹਾਤਮਾ ਬੈਠੇ ਪਰਮੇਸ਼ਰ ਬਚਤ ਕਰ। ਸੋਚਿਆ ਜੇ ਅੰਦਰ ਗਿਆ ਤੇ ਹੋ ਸਕਦਾ ਹੈ ਕਿ ਡਰ ਦੇ ਕਾਰਨ ਜਾਂ ਗੁਫਾ ਨੂੰ ਛੱਡ ਕਰਕੇ ਬਾਹਰ ਭੱਜਣਗੇ। ਬਾਹਰ ਇੰਨੀ ਜ਼ਿਆਦਾ ਠੰਡ ਹੈ, ਮੀਂਹ ਪੈ ਰਿਹਾ ਤੇ ਰਾਤ ਇਹਨਾਂ ਪਾਸੋਂ ਉਹਨਾਂ ਪਾਸੋਂ ਆਪਣੀ ਗੁਫਾ ਦੇ ਵਿੱਚ ਗੁਜ਼ਾਰ ਦੇਣਾ। ਗੁਰਮੁਖੋ ਉਸ ਵੇਲੇ ਕਹਿੰਦੇ ਰਾਤ ਜਿਹੜੀ ਹੈ ਨਾ ਇੱਕ ਰਾਤ ਕੱਟਣ ਵਾਸਤੇ ਤੇ ਬਾਹਰ ਜਿਹੜਾ ਇਹ ਸ਼ੇਰ ਜੋ ਦਰਖਤ ਦੇ ਥੱਲੇ ਦੇ ਥੱਲੇ ਬੈਠਾ ਠੰਡ ਜ਼ਿਆਦੀ ਹੋਣ ਕਾਰਨ ਇਹਦੇ ਪ੍ਰਾਣ ਨਿਕਲੇ। ਕਹਿਣ ਲੱਗਾ ਜਦੋਂ ਮੇਰੇ ਪ੍ਰਾਣ ਨਿਕਲੇ ਸ਼ੇਰ ਜੁੰਦ ਦੇ ਵਿੱਚ, ਸਿਰਫ ਇੱਕ ਰਾਤ ਉਹਨਾਂ ਸਭ ਮਹਾਤਮਾ ਨੂੰ ਆਪਣੀ ਗੁਫਾ ਦੇ ਵਿੱਚ ਨਾ ਕਰਨ ਵਾਸਤੇ ਦਿੱਤੀ ਹੈ ਤੇ ਇੰਨਾ ਭਾਰੀ ਅੱਗ ਹੈ ਪ੍ਰਾਪਤ ਕੀਤਾ। ਆਹ ਗੋਲੀ ਗੋਲੀਆਂ ਮੇਰੇ ਟਹਿਲ ਕਰ ਰਹੇ ਨੇ, ਪਰ ਮੇਰੇ ਹੁਣ ਅੰਦਰ ਇੱਕ ਇੱਛਾ ਹੈ। ਮੈਂ ਮਨੁੱਖਾ ਦੇਹੀ ਦਾ ਤਾਂ ਵਿਰਲਾਪ ਕਰਦਾ ਹਾਂ ਕਿ ਜੇ ਕਿਤੇ ਮੈਨੂੰ ਮਨੁੱਖਾ ਸਰੀਰ ਹੁਣ ਪ੍ਰਾਪਤ ਹੋ ਜਾਵੇ, ਸ਼ੇਰ ਦੀ ਦੇ ਵਿੱਚ ਇੱਕ ਰਾਤ ਸੰਤਾਂ ਮਹਾਤਮਾ ਇੰਨਾ ਸੁੱਖ ਪ੍ਰਾਪਤ ਹੋਇਆ ਤੇ ਜੇ ਮੈਨੂੰ ਹੁਣ ਕਿਤੇ ਮਨੁੱਖਾ ਦੇਹੀ ਪ੍ਰਾਪਤ ਹੋ ਜਾਵੇ ਤੇ ਮੈਂ ਇਸ ਮਨੁੱਖਾ ਦੇਹੀ ਦੇ ਨਾਲ ਸੰਤਾਂ ਮਹਾਤਮਾ ਦੀ ਸਾਧੂਆਂ ਦੀ ਜਾ ਕਰ ਸੇਵਾ ਕਰਾਂ ਜਿਸ ਕਰਕੇ ਕੇਵਲ ਮੁਕਤੀ ਪ੍ਰਾਪਤ ਹੋ ਜਾਵੇਗੀ। ਨੰਬਰ ਇਸ ਤਰ੍ਹਾਂ ਦਾ ਗੁਰਮੁਖ ਜਦੋਂ ਸੁਪਨਾ ਉਸ ਨੂੰ ਆਇਆ ਸਤਿ ਪਾਤਸ਼ਾਹ ਮਹਾਰਾਜ ਚਰਨਾਂ ਦੇ ਪਾਸ ਆਇਆ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਰੱਖਿਆ ਆਣ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਬਾਲਕ ਜਿਹੜਾ ਮੈਂ ਪ੍ਰਸ਼ਨ ਕੀਤਾ ਇਹਨਾਂ ਧਰਮਸ਼ਾਲਾ ਨੂੰ ਬਣਾਉਣ ਦਾ ਫਾਇਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੇ ਦਾ ਸਾਰਾ ਸੁਪਨਾ ਸੁਣਾ ਦਿੱਤਾ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਫਿਰ ਮੈਨੂੰ ਇਹ ਦੱਸੋ ਕਿ ਹੁਣ ਵੇਖੋ ਇਹ ਜਿਹੜੀ ਧਰਮਸ਼ਾਲਾ ਬਣ ਰਹੀ ਹੈ ਇਹਦੇ ਵਾਸਤੇ ਤੁਹਾਡੇ ਵਰਗੇ ਸੰਤਾਂ ਮਹਾਤਮਾ ਦੀ ਸੇਵਾ ਵਾਸਤੇ ਬਣ ਰਹੀ ਤੁਹਾਡੇ ਵਰਗੇ ਜਿਹੜੇ ਗੁਰਮੁਖ ਪਿਆਰੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਹਨ ਨਾ ਉਹ ਆਉਣ ਇੱਥੇ ਆਣ ਕਰਕੇ ਪਰਮੇਸ਼ਰ ਦਾ ਨਾਮ ਜਪਣ ਪਰਮੇਸ਼ਰ ਦੀ ਬੰਦਗੀ ਕਰਨ ਇਸ ਕਰਕੇ ਇਹ ਤੁਹਾਡੇ ਵਾਸਤੇ ਬਣ ਰਹੀ ਹਨ ਗੁਰਮੁਖੋ ਇਸ ਕਰਕੇ ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚ ਉਪਦੇਸ਼ ਦਿੱਤੇ ਆ ਗੁਰਮੁਖੋ ਇਸ ਦੇਹੀ ਕੋ ਸਿਮਰੈ ਦੇ ਇਸ ਦੇਹੀ ਨੂੰ ਦੇਵਤੇ ਸਿਮਰਦੇ ਸੀ ਕਿ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋ ਜਾਵੇ ਸਾਨੂੰ ਸਰੀਰ ਪ੍ਰਾਪਤ ਹੋ ਜਾਵੇ ਪ੍ਰਾਪਤ ਕਰਕੇ ਸੇਵਾ ਕਰੀ ਪਰ ਅਸੀਂ ਤਾਂ ਭੁੱਲ ਹੀ ਗਏ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਸ ਪਰਮੇਸ਼ਰ ਨੇ ਜੋ ਪਿੰਡ ਜਨ ਜਿਸ ਨੇ ਗੁਰਮੁਖ ਪਿਆਰੇ ਉਹ ਸਾਨੂੰ ਸਰੀਰ ਦਿੱਤਾ ਹੈ ਜਿਸ ਨੇ ਮਾਲਕ ਨੇ ਆਪਣੀ ਚੇਤਨ ਸਤਾ ਵਿੱਚ ਰੱਖਿਆ ਉਸ ਪਰਮੇਸ਼ਰ ਨੇ ਪਖਸ਼ਾਂ ਨਾਮ ਨਹੀਂ ਜਪਦੇ ਉਸ ਮਾਲਕ ਦਾ ਅੰਨ ਖਾਣਾ ਕੱਪੜ ਪਹਿਨਣ ਦਾ ਰਸ ਅੰਨ ਭੋਗਾਣ ਇਹ ਮਨੁੱਖ ਉਸ ਮਾਲਕ ਵਾਹਿਗੁਰੂ ਨੇ ਤੈਨੂੰ ਅੰਨ ਦਿੱਤਾ ਖਾਣ ਵਾਸਤੇ ਕੱਪੜੇ ਦਿੱਤੇ ਹਨ ਪਾਉਣ ਵਾਸਤੇ ਉਸ ਪਰਮੇਸ਼ਰ ਵਾਹਿਗੁਰੂ ਨੇ ਤੇਰੇ ਤੇ ਇਹ ਬਖਸ਼ਾਂ ਕੀਤੀਆਂ ਅੰਨ ਖਾਣ ਵਾਸਤੇ ਦਿੱਤਾ ਕੱਪੜੇ ਪਾਉਣ ਵਾਸਤੇ ਦਿੱਤੇ ਉਸ ਮਾਲਕ ਦੀ ਬਖਸ਼ਿਸ਼ ਦੇ ਨਾਲ ਰਸ ਅੰਨ ਭੋਗਾਣ ਅਨੇਕਾਂ ਰਸਾਂ ਨੂੰ ਭੋਗ ਰਿਹਾ ਅਨੇਕਾਂ ਪਦਾਰਥਾਂ ਨੂੰ ਛਕ ਰਿਹਾ ਪਰ ਭੁੱਲ ਗਿਆ ਕਿਹਨੂੰ ਭੁੱਲ ਗਿਆ ਸਤਿਗੁਰੂ ਸਾਹਿਬ ਕਹਿੰਦੇ ਜਿਨ ਦਿੱਤਾ ਸੋ ਚੇਤਨ ਆਵਈ ਪਸੂ ਹਉ ਕਰ ਜਾ ਕਹਿੰਦੇ ਜਿਹਨੇ ਦਿੱਤਾ ਹੈ ਨਾ ਉਹ ਤੇ ਤੈਨੂੰ ਚੇਤੇ ਹੀ ਨਹੀਂ ਜਿਨ ਦਿੱਤਾ ਸੋ ਚੇਤਨ ਆਵਈ ਕਹਿੰਦੇ ਉਹਦੇ ਚੇਤੇ ਨਹੀਂ ਤੈਨੂੰ ਜਿਹੜਾ ਦੇ ਰਿਹਾ ਹੈ ਇਸ ਕਰਕੇ ਕਹਿੰਦੇ ਜਿਹੜਾ ਤੇਰੇ ਚੇਤੇ ਨਹੀਂ ਇਹੋ ਜਿਹਾ ਮਨੁੱਖ ਕਿਹੋ ਜਿਹਾ ਗੁਰਮੁਖ ਪਿਆਰਿਓ ਗੁਰੂ ਸਾਹਿਬ ਜੀ ਕਹਿੰਦੇ ਪਸੂ ਹਉ ਕਰ ਜਾ ਕਹਿੰਦੇ ਐਸੇ ਮਨੁੱਖ ਜਿਹੜਾ ਗੁਰਮੁਖ ਪਿਆਰਿਓ ਪਰਮੇਸ਼ਰ ਵੱਲੋਂ ਦਿੱਤੇ ਹੋਏ ਨੂੰ ਗੁੱਦੀ ਜਾ ਰਿਹਾ ਗੁੱਦੀ ਜਾ ਰਿਹਾ ਜਿਸ ਤਰੀਕੇ ਦੇ ਨਾਲ ਤੇ ਜਿਹੜਾ ਗੁਰਮੁਖ ਕਿਸੇ ਵੱਲੋਂ ਪਦਾਰਥ ਦਿੱਤਾ ਹੋਵੇ ਤੇ ਜੇ ਉਹਨੂੰ ਭੁੱਲ ਜਾਵੇ ਤੇ ਉਸ ਮਨੁੱਖ ਕਿਰਤ ਘਣ ਕਹਿੰਦੇ ਐਸਾ ਮਨੁੱਖ ਕਿਰਤ ਘਣ ਹੈ ਜਿਸ ਤਰ੍ਹਾਂ ਹੁਣ ਆਪਣੇ ਆਪਾਂ ਨੂੰ ਹੀ ਕਿਸੇ ਨੇ ਧਨ ਦਿੱਤਾ ਹੋਵੇ ਨਾ ਧਨ ਤੇ ਜੇ ਆਪਾਂ ਹੁਣ ਉਹ ਧਨ ਤੇ ਕਿਸੇ ਦੇ ਪਾਸੋਂ ਲੈ ਲਿਆ ਤੇ ਬਾਅਦ ਦੇ ਵਿੱਚ ਉਸੇ ਦੀ ਬੁਰਾਈ ਕਰੀ ਜਾਈਏ ਜਾਂ ਉਹਦਾ ਚੇਤੇ ਹੀ ਨਾ ਕਰੀਏ ਜਾਂ ਭਾਵ ਉਸ ਨੂੰ ਅਸੀਂ ਵਡਿਆਈ ਨਾ ਕਰੀਏ ਤੇ ਉਹਦੇ ਕੀਤੇ ਹੋਏ ਪਾਰੋਪਕਾਰ ਨੂੰ ਭੁਲਾ ਦਈਏ ਤੇ ਫਿਰ ਕਿਰਤ ਘਣ ਦਿੱਤੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨੁੱਖ ਮਾਲਕ ਨੇ ਤੈਨੂੰ ਇੰਨੇ ਪਦਾਰਥ ਦੇ ਦਿੱਤੇ ਖਾਣ ਵਾਸਤੇ ਖਾਣ ਵਾਸਤੇ ਪਹਿਨਣ ਵਾਸਤੇ ਦੇ ਦਿੱਤਾ ਫਿਰ ਕਿਰਤ ਘਣ ਦਿੱਤੀਆਂ ਹੀ ਹੋਇਆ ਨਾ ਤੇ ਜਿਹੜਾ ਅਕਿਰਤ ਘਣ ਦੀ ਨਿਆਈ ਮਨੁੱਖ ਹੈ ਤੇ ਕਿਰਤ ਘਣ ਮਨੁੱਖ ਦੇ ਬਾਰੇ ਭਾਈ ਗੁਰਦਾਸ ਜੀ ਕਰਦਾ ਕਿ ਕਿਰਤ ਘਣ ਮਨੁੱਖ ਕਿੰਨਾ ਭਾਰਾ ਹੈ ਧਰਤੀ ਤੇ ਭਾਈ ਗੁਰਦਾਸ ਜੀ ਕਹਿੰਦੇ ਨਾ ਤਿਸ ਭਾਰੇ ਪਰਬਤਾ ਅਪਮਾਨ ਭਾਈ ਗੁਰਦਾਸ ਜੀ ਕਹਿੰਦੇ ਨਾ ਹੀ ਤੇ ਇਸ ਧਰਤੀ ਦੇ ਉੱਤੇ ਜਿਹੜੇ ਏਡੇ ਏਡੇ ਪਹਾੜ ਜਿਹੜੇ ਪਰਬਤ ਗੁਰਮੁਖ ਪਿਆਰੇ ਖਲੋਤੇ ਹਨ ਨਾ ਕਹਿੰਦੇ ਇਹ ਵੀ ਭਾਰੇ ਨਹੀਂ ਹਨ ਇਸ ਧਰਤੀ ਨਾ ਤਿਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ ਕਹਿੰਦੇ ਨਾ ਹੀ ਇਸ ਧਰਤੀ ਦੇ ਉੱਤੇ ਭਾਰੇ ਹਨ ਜਿਹੜੇ ਅਸੀਂ ਇਸ ਸਾਰ ਦੇ ਉੱਤੇ ਅਨੇਕਾਂ ਕਿਲੇ ਉਸਾਰੇ ਹੋਏ ਦੇਖਦੇ ਇੰਨੇ ਘਰ ਬਣੇ ਨੇ ਇਸ ਧਰਤੀ ਉੱਤੇ ਵੀ ਭਾਰੇ ਨਹੀਂ ਲੱਗਦੇ ਨਾ ਤਿਸ ਭਾਰੇ ਆਗਰਾ ਨਾ ਦਵਾਹ ਬਹੰਦੇ ਨਾ ਹੀ ਗੁਰਮੁਖ ਨਾਲੇ ਆਗਰਾ ਦੇ ਭਾਰੇ ਹਨ ਨਾ ਤਿਸ ਭਾਰੇ ਸਰਵਰਾ ਫਲ ਸੁਫਲ ਫਲੰਦੇ ਭਾਈ ਗੁਰਦਾਸ ਜੀ ਕਹਿੰਦੇ ਮਨੁੱਖ ਕਹਿੰਦੇ ਕਿੰਨੇ ਦਰਖਤ ਨੇ ਤੇ ਜਿਹੜੇ ਇਹੋ ਜਿਹੇ ਇੰਨੇ ਭਾਰੇ ਦਰਖਤ ਨੇ ਕਿ ਜਿਨ੍ਹਾਂ ਨੂੰ ਫਲ ਵੀ ਲੱਗਾ ਤੇ ਫਲਾਂ ਦੇ ਤਹਿਤ ਟਾਹਣੇ ਥੱਲੇ ਝੁਕੇ ਨੇ ਇੰਨੇ ਭਾਰੇ ਦਰਖਤ ਕਹਿੰਦੇ ਪੂਰੀ ਭਾਰੇ ਨਹੀਂ ਇਸ ਧਰਤੀ ਦੇ ਉੱਤੇ, ਨਾ ਤਿਸ ਭਾਰੇ ਜੀ ਜੰਤ ਗੁਰਮੁਖ ਪਿਆਰੇ ਹੋ ਜਿਹੜੇ ਜੰਤ ਜਿੰਨੇ ਵੀ ਜੀਵ ਜੰਤ, ਨਾ ਤਿਸ ਭਾਰੇ ਕੀ ਜੰਤ ਜਿਹੜੇ ਜੀਵ ਤੇ ਜੰਤੂ ਹਨ। ਭਾਈ ਗੁਰਦਾਸ ਜੀ ਕਹਿੰਦੇ ਕੀੜੀ ਤੋਂ ਲੈ ਕਰਕੇ ਹੱਥ ਤੱਕ ਵੱਡੇ ਵੱਡੇ ਛੋਟੇ ਛੋਟੇ ਭਾਰੇ ਨਹੀਂ। ਹੁਣ ਆਖਰ ਭਾਰਾ ਹੈ ਕੌਣ? ਭਾਈ ਗੁਰਦਾਸ ਜੀ ਸਮਝਾਉਂਦੇ ਕਹਿੰਦੇ ਭਾਰੇ ਕੋਈ ਅਕਿਰਤ ਕਣ ਮੰਦੀ ਹੂੰ ਮੰਦੀ, ਕਹਿੰਦੇ ਜਿਹੜੇ ਅਕਿਰਤ ਕਣ ਮਨੁੱਖ ਹੈ ਨਾ, ਕਹਿੰਦੇ ਉਹ ਭਾਰਾ ਇਸ ਧਰਤੀ ਮਾੜਾ ਹੈ। ਭਾਰਾ ਹੈ ਉਹ ਜੀਵ ਜਿਸਨੇ ਪਰਮੇਸ਼ਰ ਦੇ ਗੁਣਾਂ ਨੂੰ ਭੁਲਾ ਦਿੱਤਾ, ਪਰਮੇਸ਼ਰ ਦੇ ਪਰਉਪਕਾਰ ਨੂੰ ਹੀ ਭੁਲਾ ਦਿੱਤਾ, ਤੇ ਉਸ ਬਾਲਕ ਨੇ ਸਾਨੂੰ ਖਾਣ ਵਾਸਤੇ ਦਿੱਤਾ, ਪੀਣ ਵਾਸਤੇ ਦਿੱਤਾ, ਅਨੇਕਾਂ ਰਸ ਭੋਗ ਰਹੇ ਉਹਦੀ ਬਖਸ਼ਿਸ਼ ਦੇ ਨਾਲ, ਪਰ ਉਸ ਬਾਲਕ ਦੇ ਨਾਮ ਜਪਦੇ ਪਰਮੇਸ਼ਰ ਦੀ ਬੰਦਗੀ ਕਰਦੇ ਹੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਰ ਤੂੰ ਇਹ ਸੋਚ ਲਾ ਕਿ ਤੇਰੇ ਨਾਲੋਂ ਪਸ਼ੂ ਚੰਗਾ ਹੋਇਆ। ਸਾਹਿਬ ਜੀ ਕਹਿੰਦੇ ਉਹ ਪਸ਼ੂ ਚੰਗਾ ਤੇਰੇ ਨਾਲੋਂ। ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛ ਕੇ ਪਸ਼ੂ ਮਨੁੱਖ ਨਾਲੋਂ ਕਿਵੇਂ ਚੰਗਾ ਹੋ ਗਿਆ? ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਸਾਨੂੰ ਗੁਰਬਾਣੀ ਦੇ ਵਿੱਚ ਦੱਸਦੇ ਹੈ ਕਿ ਪਸ਼ੂ ਕਿਸ ਕਰਕੇ ਚੰਗਾ ਹੀ ਅੰਨ ਜਿਸ ਤਰੀਕੇ ਦੇ ਨਾਲ ਉਪਦੇਸ਼ ਦਿੰਦੇ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਪਸ਼ੂ ਕਰੇ ਚੰਗਿਆਈਆਂ ਖੜਕਾਵੈ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਮਾਲਕ ਕਹਿੰਦੇ ਪਸ਼ੂ ਜਿਹੜਾ ਉਹ ਇਸ ਕਰਕੇ ਚੰਗਾ ਹੈ, ਕਹਿੰਦੇ ਜੇ ਉਹਦਾ ਮਾਲਕ ਉਹਦੀ ਸੇਵਾ ਕਰਦਾ ਨਾ, ਸੇਵਾ ਕਹਿੰਦੇ ਉਹਦਾ ਅਹਿਸਾਨ ਨਹੀਂ ਰੱਖਦਾ, ਸਗੋਂ ਉਹਨੂੰ ਕਹਿੰਦਾ ਕਿ ਤੂੰ ਮੇਰੀ ਸੇਵਾ ਕੀਤੀ ਹੈ ਤੇ ਆਹ ਚੁੱਕ, ਮੈਂ ਤੈਨੂੰ ਪੀਣ ਵਾਸਤੇ ਦੁੱਧ ਦਿੰਦਾ ਜੇ ਤੂੰ ਮੇਰੀ ਸੇਵਾ ਕੀਤੀ। ਗੁਰਮੁਖ ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਪਰਮੇਸ਼ਰ ਸਾਨੂੰ ਇੰਨਾ ਕੁਛ ਦੇ ਰਿਹਾ ਹੈ, ਅਸੀਂ ਪਰਮੇਸ਼ਰ ਨੂੰ ਕੁਛ ਕੁਛ ਵੀ ਨਹੀਂ ਦਿੰਦੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨਾਮ ਵੀ ਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ, ਕਹਿੰਦੇ ਨਾਮ ਤੋਂ ਬਗੈਰ ਜਿਹੜੇ ਮਨੁੱਖ ਹਨ ਕਹਿੰਦੇ ਤ੍ਰਿਗਤਾ ਦੇ ਲਾਇਕ ਕਰਮ ਕਰ ਰਹੇ ਨੇ, ਤ੍ਰਿਗਤਾ ਦੇ ਕਰਕੇ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਕਿ ਹੇ ਮਨੁੱਖ ਤੂੰ ਉਸ ਮਾਲਕ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਸਭ ਕੁਛ ਪ੍ਰਾਪਤ ਕੀਤਾ ਹੈ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਕੀਤਾ, ਉਸ ਪਰਮੇਸ਼ਰ ਦੇ ਨਾਮ ਨੂੰ ਜਪ। ਇਸ ਕਰਕੇ ਜਿਹੜਾ ਮਨੁੱਖਾ ਸਰੀਰ ਪ੍ਰਾਪਤ ਕੀਤਾ ਹੈ ਨਾ, ਵਾਰ ਗੁਰੂ ਸਾਹਿਬ ਜੀ ਕਹਿੰਦੇ ਇਸ ਸਰੀਰ ਨੂੰ ਵਾਰ, ਤੇ ਫਿਰ ਕੀ ਹੈ ਜਦੋਂ ਸਰੀਰ ਨੂੰ ਸਵਾਰ ਲਵੇਗਾ ਨਾ, ਫਿਰ ਉਹ ਪਰਮੇਸ਼ਰ ਦੇ ਘਰ ਦੇ ਵਿੱਚ ਵਾਰ ਕਰਕੇ ਸਭ ਦੇ ਸਵਾਰ ਚਾਹੇ ਨਾ ਦਰਗਾਹ ਹਾਰ, ਕਹਿੰਦੇ ਫਿਰ ਉਹ ਮਨੁੱਖ ਦਰਗਾਹ ਦੇ ਵਿੱਚ ਹਾਰ ਕੇ ਨਹੀਂ ਜਾਂਦਾ, ਜਿਹੜਾ ਪਰਮੇਸ਼ਰ ਵਾਹਿਗੁਰੂ ਦੀ ਬਖਸ਼ਿਸ਼ ਦਿੱਤੀ ਹੋਈ ਇਸ ਦੇਹੀ ਨੂੰ ਸਵਾਰ ਲੈਂਦਾ ਹੈ, ਗੁਰਮੁਖੋਂ ਦਰਗਾਹ ਦੇ ਵਿੱਚ ਹਾਰ ਕਰਕੇ ਨਹੀਂ ਜਾਂਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ ਕਰਦੇ ਸਮਝਾਉਂਦੇ ਹੈ ਨਿਮਖ ਘੜੀ ਨਾ ਸਿਮਰ ਸਵਾਮੀ, ਕਹਿੰਦੇ ਤੂੰ ਨਿਮਖ ਘੜੀ ਮਾਤਰ ਵੀ ਉਹ ਸਵਾਮੀ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਦਾ ਨਹੀਂ, ਕਿ ਉਹ ਪਿੰਡ ਜਨ ਦੀਨ ਜਿਸ ਮਾਲਕ ਨੇ ਜੀਵਾਤ ਪਿੰਡ ਸ੍ਰੀ ਰਾਤ ਸਾਨੂੰ ਸਭ ਕੁਛ ਹੀ ਬਖਸ਼ਿਆ ਹੈ।
ਰਹਾਉ ਹਾਤ ਪੀਵਤ ਸਵੰਤ ਸੁਖੀਆਂ ਨਾਮ ਸਿਮਰਤ ਕੀਨ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹੇ ਮਨੁੱਖ ਤੇਰੀ ਹਾਲਤ ਇਹੋ ਜਿਹੀ ਹੋ ਰਹੀ ਹੈ, ਸ਼ਰਮ ਦੇ ਕਰਕੇ ਉਪਦੇਸ਼ ਦੱਸਦੇ ਨੇ, ਕਹਿੰਦੇ ਤੂੰ ਖਾ ਰਿਹਾ ਪੀ ਰਿਹਾ ਤੇ ਸੌਂਦਾ ਬੜੇ ਹੀ ਸੁੱਖ ਦੇ ਨਾਲ, ਖਾਣਾ ਵੀ ਹੈ ਪੀਂਦਾ ਵੀ ਹੈ ਤੇ ਸੌਂ ਵੀ ਰਿਹਾ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਨਾਮ ਜਪਣ ਦਾ ਵੇਲਾ ਹੁੰਦਾ ਹੈ ਨਾ, ਨਾਮ ਜਪਣ ਦਾ ਵੇਲਾ, ਕਹਿੰਦੇ ਉਸ ਵੇਲੇ ਕਹਿੰਦੇ ਉਸੇ ਵੇਲੇ ਆਲਸ ਧਾਰ ਕਰ ਖਾਣ ਲੱਗੇ ਆਲਸ ਨਹੀਂ ਆਉਂਦਾ। ਗੁਰਮੁਖ ਪਿਆਰਿਓ ਇਸੇ ਪ੍ਰਕਾਰ ਜਦੋਂ ਪੀਂਦੇ ਹਾਂ ਉਦੋਂ ਆਲਸ ਨਹੀਂ ਹੁੰਦਾ, ਆਲਸ ਜਿਹਨੂੰ ਕਹਿੰਦੇ ਜਦੋਂ ਪਰਮੇਸ਼ਰ ਦਾ ਨਾਮ ਜਪਣ ਤੇ ਉਸੇ ਵੇਲੇ ਆਲਸ ਧਾਰ ਕਰ ਦਿੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸਾਨੂੰ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਕੁਆਰੀ ਨਹੀਂ ਰਹਿਣਾ। ਬਾਲਕ ਕਹਿੰਦੇ ਇਹ ਮਨੁੱਖ ਤੈਨੂੰ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਇਹ ਗੱਲਾਂ ਤੇ ਚੇਤੇ ਹੈ ਪਰ ਮਰਨਾ ਭੁੱਲ ਗਿਆ ਤੂੰ, ਕਿ ਮੈਂ ਮਰਨਾ ਵੀ। ਤੇ ਫਿਰ ਖਸਮ ਵਿਸਾਰ ਕੁਆਰੀ ਕਿੰਨੀ, ਪਰਮੇਸ਼ਰ ਨੂੰ ਵਿਸਾਰ ਕਰਕੇ ਬਾਲਕ ਨੂੰ ਭੁਲਾ ਕਰਕੇ ਕੁਆਰੀ ਕਿੰਨੀ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਖਰਾਬ ਕਰ ਰਿਹਾ, ਤ੍ਰਿਗ ਜੀਵਨ ਨਹੀਂ ਰਹਿਣਾ, ਕਹਿੰਦੇ ਤ੍ਰਿਗਤਾ ਦੇ ਲਾਇਕ ਤੇਰਾ ਜੀਵਨ ਹੈ ਪਰਮੇਸ਼ਰ ਦੇ ਨਾਮ ਤੋਂ ਬਗੈਰ, ਕਹਿੰਦੇ ਤੂੰ ਸਦਾ ਸੰਸਾਰ ਤੇ ਨਹੀਂ ਰਹਿਣਾ, ਇਸ ਕਰਕੇ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ। ਬਾਲਕ ਦੀ ਬੰਦਗੀ ਕਰਦਾ ਉਸ ਪਰਮੇਸ਼ਰ ਵਾਹਿਗੁਰੂ ਨੂੰ ਆਰਾਧਨਾ ਸ਼ੁਰੂ ਕਰ ਦੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਖਾਤ ਵਿਸ਼ਵਤ ਸਵੰਤ ਸੁਖਜਾ ਨਾਮ ਸਿਮਰਤ ਕੀਨ, ਕਿ ਖਾ ਰਿਹਾ ਪੀ ਰਿਹਾ ਸੌ ਰਿਹਾ ਤੇ ਸੁੱਖ ਮਾਣ ਰਿਹਾ ਜਿਹੜਾ ਜੀਵ, ਪਰ ਜਦੋਂ ਪਰਮੇਸ਼ਰ ਦਾ ਨਾਮ ਜਪਣ ਦਾ ਵੇਲਾ ਆਉਂਦਾ ਹੈ ਉਸੇ ਵੇਲੇ ਆਲਸ ਧਾਰਨ ਕਰ ਲੈਂਦਾ ਹੈ।
ਗਰਭ ਉਧਰ ਬਿਲਾਟ ਕਰਤਾ ਤਾਂ ਹੂਵਤ ਦੀਨ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਜਦੋਂ ਇਹ ਜੀਵ ਮਾਤਾ ਦੇ ਪੇਟ ਦੇ ਵਿੱਚ ਸੀ ਨਾ, ਮਾਤਾ ਦੇ ਪੇਟ ਦੇ ਵਿੱਚ ਕਹਿੰਦੇ ਉਦੋਂ ਵਿਰਲਾਪ ਕਰਦਾ ਸੀ, ਵਿਰਲਾਪ ਕੀਨ ਹੋ ਕਰਕੇ ਉਸ ਪਰਮੇਸ਼ਰ ਅੱਗੇ ਬੇਨਤੀਆਂ ਕਰਦਾ ਸੀ ਕਿ ਹੇ ਸੱਚੇ ਪਾਤਸ਼ਾਹ ਕਿਰਪਾ ਕਰ ਮੇਰੇ ਉੱਤੇ, ਰਹਿਮਤ ਕਰ ਮੈਨੂੰ ਇਸ ਅੱਗ ਦੇ ਵਿੱਚੋਂ ਕੱਢ ਤੇ ਫਿਰ ਮੈਂ ਤੇਰੇ ਨਾਮ ਨੂੰ ਜਪੂੰਗਾ ਜਾ ਕਰ। ਕਹਿੰਦੇ ਉਦੋਂ ਤੇ ਇਸ ਤਰੀਕੇ ਦੇ ਨਾਲ ਉਸ ਮਾਤਾ ਦੇ ਗਰਭ ਦੇ ਵਿੱਚ ਕਹਿੰਦੇ ਵਿਰਲਾਪ ਕਰਦਾ ਸੀ, ਪਰ ਪਰਮੇਸ਼ਰ ਨੇ ਤੇਰੇ ਤੇ ਫਿਰ ਬਖਸ਼ਾ ਕੀਤੀਆਂ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿਤ ਰਾਖਣ ਹਾਰੇ, ਉਸ ਮਾਲਕ ਨੇ ਮਾਤਾ ਦੇ ਗਰਭ ਦੇ ਵਿੱਚ ਗੁਰਮੁਖ ਪਿਆਰੇ ਉਸ ਰੱਖਿਆ, ਕਿਉਂਕਿ ਉਹ ਤੇ ਹੈ ਹੀ ਰੱਖਿਅਕ ਸਰੂਪ ਪਰਮੇਸ਼ਰ ਵਾਹਿਗੁਰੂ। ਉਹ ਤੇ ਹਰੇਕ ਜਗ੍ਹਾ ਦੇ ਉੱਤੇ ਜੀਵ ਦੀ ਰੱਖਿਆ ਕਰਦਾ। ਜਦੋਂ ਜੀਵ ਗੁਰਮੁਖ ਕੋਈ ਵੀ ਹੈ ਨਾ, ਮਾਲਕ ਅੱਗੇ ਬੇਨਤੀਆਂ ਕਰਦਾ ਨਾ, ਪਰਮੇਸ਼ਰ ਅੱਗੇ ਬੇਨਤੀਆਂ ਕਰਦਾ ਹੈ ਕਿ ਉਹ ਤੇ ਹਰੇਕ ਜਗ੍ਹਾ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਦੀ ਰੱਖਿਆ ਕਰਦਾ। ਜਿਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਆ, ਮਾਲਕ ਸਮਝਾਉਂਦੇ ਹਨ ਸਾਨੂੰ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਮਹਾਵਤ ਧਨ ਏਕ ਨਾ ਲਾਗਨ ਪਾਵੈ। ਗੁਰਮੁਖ ਪਿਆਵ ਭਾਵੇਂ ਸ਼ਤਰੂ ਅਨੇਕਾਂ ਹੀ ਵਾਰ ਕਰਨ ਤਾਂ ਵੀ ਕੋਈ ਲੱਗਦਾ ਨਹੀਂ। ਇਸੇ ਪ੍ਰਕਾਰ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਸਾਹਿਬ ਜੀ ਭਗਤ ਕਰਦੇ ਨੇ ਸਾਨੂੰ, ਰੋਗਾਂ ਤੋਂ ਬਚਾਉਂਦੇ, ਸ਼ਤਰੂਆਂ ਤੋਂ ਬਚਾਉਂਦੇ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਉਹ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਕਾਵਤ ਧਨ ਏਕ ਨਾ ਲਾਗਨ ਪਾਵੈ, ਰਾਖਤ ਹੈ ਆਪਣੂ ਕਰਦੈ ਕਰ, ਪਾਪ ਸਬੂ ਨਾ ਭੇਟਣ ਪਾਵੈ, ਔਰ ਕੀ ਬਾਤ ਕਹ ਕਹਿ ਦੋਸਤੋ ਤੋ ਪੇਟ ਕੇ ਪੱਟ ਬਚਾ। ਪਰਮੇਸ਼ਰ ਗੁਰਮੁਖੋ ਮਾਤਾ ਦੇ ਪੇਟ ਦੇ ਵਿੱਚ ਹੀ ਵਿਰਾਨ ਰੱਖਿਆ ਕਰ, ਜਿੱਥੇ ਤੂੰ ਵਿਰਲਾਪ ਕਰਦਾ ਨਾ ਮਾਲਕ ਦੇ ਅੱਗੇ ਕਿ ਸੱਚੇ ਪਾਤਸ਼ਾਹ ਗਰਭ ਉਧਰ ਬਿਲਾਟ ਕਰਦਾ, ਜਿੱਥੇ ਮਾਤਾ ਦੇ ਗਰਭ ਦੇ ਵਿੱਚ ਵੀ ਤੂੰ ਵਿਰਲਾਪ ਕਰਦਾ ਉਸ ਮਾਲਕ ਅੱਗੇ, ਤਾਂ ਹੋਵਤ ਦੀਨ, ਉੱਥੇ ਵੀ ਪਰਮੇਸ਼ਰ ਤੇਰੀ ਰੱਖਿਆ ਕਰਦਾ। ਜਿੱਥੇ ਤੂੰ ਕੀਨ ਹੋ ਕਰਕੇ ਅਧੀਨ ਹੋ ਕਰਕੇ ਪਰਮੇਸ਼ਰ ਅੱਗੇ ਬੇਨਤੀਆਂ ਕਰਦਾ ਹੈ।
ਰਹਾਉ ਮਹਾਮਾਦ ਵਿਕਾਰ ਪਾਤਾ ਅਨਕ ਜੋਨ ਪਰਮਹੀਨ।
ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮਨੁੱਖ ਦੀ ਹਾਲਤ ਕੀ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮਹਾਮਾਦ ਵਿਕਾਰ ਵਾਧਾ, ਕਹਿੰਦੇ ਇਹ ਮਨੁੱਖ ਜਿਹੜਾ ਹੈ ਨਾ, ਮਹਾਮਾਦ ਬੜੇ ਹੰਕਾਰ ਦੇ ਵਿੱਚ, ਮਹਾਮਾਦ ਬੜੀਆਂ ਮਸਤੀਆਂ ਇਸ ਨੂੰ ਚੜੀਆਂ ਹੋਈਆਂ ਨੇ ਮਾਇਆ ਕਰਕੇ, ਵਿਕਾਰਾਂ ਦੇ ਵਿੱਚ ਬੱਝਾ ਹੋਇਆ ਹੈ, ਇਸ ਕਰਕੇ ਹੰਕਾਰ ਇਸਨੇ ਧਾਰਨ ਕੀਤਾ ਹੋਇਆ ਹੈ। ਫਿਰ ਇਹੋ ਜਿਹੀ ਹਾਲਤ ਦੇ ਵਿੱਚ ਜਿਹੜੇ ਇਹਨੇ ਔਗਣ ਧਾਰਨ ਕੀਤੇ ਨੇ, ਹੰਕਾਰ ਵੀ ਧਾਰਨ ਹੈ, ਇਸੇ ਪ੍ਰਕਾਰ ਵਿਕਾਰ ਧਾਰਨ ਕਰਕੇ ਬੈਠਾ ਹੈ, ਵਿਕਾਰਾਂ ਦੇ ਵਿੱਚ ਬੱਝਾ ਹੋਇਆ, ਵਿਸ਼ੇ ਵਿਕਾਰਾਂ ਦੇ ਵਿੱਚ ਬੱਝਾ ਹੋਇਆ ਹੈ। ਪਰ ਸਤਿਗੁਰੂ ਸਾਹਿਬ ਕਹਿੰਦੇ ਅਨਕ ਜੋਨ ਭਰਮ, ਕਹਿੰਦੇ ਫਿਰ ਐਸੇ ਮਨੁੱਖ ਨੂੰ ਅਨੇਕਾਂ ਹੀ ਚੂਨਾਂ ਦੇ ਵਿੱਚ ਭਰਮਣਾ ਪੈਂਦਾ, ਅਨੇਕਾਂ ਚੂਨਾਂ ਦੇ ਕਈ ਚੂਨਾ ਇਸ ਨੂੰ ਭੋਗਣੀਆਂ ਪੈਂਦੀਆਂ ਨੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀ ਨੂੰ ਕਰੰਗਾ, ਕਈ ਜਨਮ ਪੰਖੀ ਸਿਰਫ ਹੋਇਓ, ਕਹਿੰਦੇ ਇਹੋ ਜਿਹੀਆਂ ਚੂਨਾ ਦੇ ਵਿੱਚ ਫਿਰ ਇਸ ਨੂੰ ਭਰਮਣਾ ਪੈਂਦਾ ਹੈ।
ਗਰਭ ਉਧਰ ਬਿਲਾਟ ਕਰ ਮਹਾਮਾਦ ਵਿਕਾਰ ਬੰਦਾ ਅਨਕ ਜੋਨ ਪ੍ਰਮੀਨ, ਗੋਬਿੰਦ ਵਿਸਰੇ ਕਵਨ ਦੁਗਨੀਏ ਸੁਖ ਨਾਨਕ ਹਰ ਪਲ ਚੀਨ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੋਬਿੰਦ ਵਿਸਰੇ ਕਵਨ ਦੁੱਖ ਗਣੀਏ, ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਕਿਹੜੇ ਕਿਹੜੇ ਦੁੱਖ ਗਿਣੀਏ, ਜਦੋਂ ਪਰਮੇਸ਼ਰ ਭੁੱਲਦਾ ਹੈ ਨਾ ਗੁਰਮੁਖੋ, ਕਿਹੜੇ ਕਿਹੜੇ ਦੁੱਖ ਗਿਣਨਾ ਕਰੀਏ ਜਿਹੜੇ ਜੀਵ ਨੂੰ ਲੱਗਦੇ ਹਨ, ਪਤਾ ਹੀ ਨਹੀਂ ਕਿੰਨੇ ਕੀ ਦੁੱਖ ਇਸ ਜੀਵ ਨੂੰ ਉਦੋਂ ਲੱਗਦੇ ਹੈ ਜਦੋਂ ਪਰਮੇਸ਼ਰ ਭੁੱਲ ਜਾਂਦਾ, ਗੁਰੂ ਭੁੱਲ ਜਾਂਦਾ, ਮਾਲਕ ਭੁੱਲ ਜਾਂਦਾ, ਜਿਹੜਾ ਸਭ ਕੁਛ ਪੱਕਾ ਕਰਨ ਵਾਲਾ, ਕਹਿੰਦੇ ਉਦੋਂ ਦੁੱਖ ਲੱਗਦੇ ਕੋਟ ਵਿਘਨ ਤਿਸ ਲਾਗਤੇ, ਤੇ ਜਿਸਨੂੰ ਵਿਸਰੈ ਨਾਓ, ਕਹਿੰਦੇ ਜਿਸ ਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਵੇ ਫਿਰ ਉਸ ਜੀਵ ਨੂੰ ਕਰੋੜਾਂ ਵਿਘਨ ਲੱਗਦੇ ਨੇ, ਕੋਟ ਵਿਘਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਓ, ਨਾਨਕ ਅਨੰਦਨ ਬਿਲਪਤੇ ਜਿਉਂ ਸੁਣਿਆ ਕਰਕਾਓ। ਕਹਿੰਦੇ ਜਿਸ ਤਰ੍ਹਾਂ ਸੁਣਿਆ ਘਰਾਂ ਦੇ ਵਿੱਚ ਕਾਂ ਵਿਰਲਾਪ ਕਰਦੇ ਆ, ਇਸੇ ਪ੍ਰਕਾਰ ਹੀ ਇਹ ਜੀ ਵਿਰਲਾਪ ਕਰਦਾ ਹੈ।
ਸਰਗ ਮਹੱਲਾ ਪੰਜਵਾਂ, ਮਾਇਰੀ ਚਰਨ ਓਟ ਗਏ।
ਹੁਣ ਅਗਲੇ ਸ਼ਬਦ ਦੇ ਵਿੱਚ ਗੁਰਮੁਖ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ ਕਰਦੇ ਆ, ਪਿਛਲੇ ਸ਼ਬਦ ਨੇ ਬਖਸ਼ ਕੀ ਕਿ ਜੀਵ ਨੂੰ ਨਾਮ ਦੇ ਕਰਕੇ ਭੁੱਲਣ ਕਰਕੇ ਅਨੇਕਾਂ ਦੁੱਖ ਲੱਗਦੇ ਹਨ ਤੇ ਸੁੱਖ ਪ੍ਰਾਪਤ ਹੁੰਦਾ ਹੈ ਜਦੋਂ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦਾ ਹੈ। ਹੁਣ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਆ ਕਿ ਮਾਈ ਰੀ ਚਰਨੈ ਓਟ ਗਹੀ। ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਸਿੱਖਾਂ ਨੇ ਉਸ ਮਾਲਕ ਵਾਹਿਗੁਰੂ ਦੇ ਚਰਨਾਂ ਦੀ ਓਟ ਫੜ ਲਈ, ਜਿਨ੍ਹਾਂ ਨੇ ਸਾਖੀ ਦੇ ਚਰਨਾਂ ਦੀ ਓਟ ਗ੍ਰਹਿਣ ਕੀਤੀ, ਗੁਰਮੁਖ ਉਹਨਾਂ ਨੂੰ ਸਭ ਕੁਛ ਪ੍ਰਾਪਤ। ਪੰਜਵੇਂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਮਾਈ ਰੀ ਚਰਨੈ ਓਟ ਗਹੀ, ਜਿਨ੍ਹਾਂ ਨੇ ਗੁਰਮੁਖ ਪਿਆਰੇ ਗੁਰੂ ਦੇ ਚਰਨਾਂ ਦੀ ਓਟ ਲਈ ਹੈ, ਗੁਰੂ ਦੇ ਚਰਨਾਂ ਦਾ ਆਸਰਾ ਲਿਆ, ਉਹਨਾਂ ਨੂੰ ਕੀ ਪ੍ਰਾਪਤ ਹੁੰਦਾ? ਸੁੱਖ ਪ੍ਰਾਪਤ ਹੋ ਜਾਂਦਾ ਹੈ।
ਦਰਸ਼ਨ ਪੇਸ ਮੇਰਾ ਮਨ ਮੋਹਿਓ ਦੁਰਮਤ ਜਾਂ ਤੂ ਬਹੇ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਮਾਲਕ ਦੇ ਦਰਸ਼ਨ ਕਿਹੋ ਜਿਹੇ? ਸਤਿਗੁਰੂ ਦੇ ਦਰਸ਼ਨ ਹਨ ਗੁਰਮੁਖ ਪਿਆਰਿਓ ਕਿਹੋ ਜੇ? ਮੇਰਾ ਮਨ ਮੋਹਿਓ, ਕਹਿੰਦੇ ਮਨ ਨੂੰ ਮੋਹਿਤ ਕਰਨ ਵਾਲੇ ਗੁਰੂ ਦੇ ਦਰਸ਼ਨ ਹਨ, ਤੇ ਜਿਸ ਦਰਸ਼ਨਾਂ ਦੇ ਕਰਕੇ ਦੁਰਮਤ ਜਾਤ ਬਹੀ, ਜਿਹੜਾ ਦੁਰਮਤ ਦੇ ਵਿੱਚ ਸਾਖਰ ਕੇ ਮਨੁੱਖ ਰੁੜਿਆ ਤੁਰਿਆ ਜਾ ਰਿਹਾ ਸੀ ਨਾ, ਰੁੜਿਆ ਤੁਰਿਆ ਜਾ ਰਿਹਾ ਸੀ, ਅਨੇਕਾਂ ਚੀਜ਼ਾਂ ਨੂੰ ਭੋਗ ਰਿਹਾ ਸੀ, ਕਹਿੰਦੇ ਉਹ ਸਾਰੀ ਜੁਜੜੀ ਦੁਰਮਤ ਦੀ ਨਾਸ ਹੋ ਗਈ। ਗੁਰੂ ਦੇ ਦਰਸ਼ਨਾਂ ਦਾ ਫਲ ਕਿਹੋ ਜਿਹਾ ਹੈ? ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗੁਰੂ ਸਾਹਿਬ ਜੀ ਜਿਸ ਵੇਲੇ ਲਾਹੌਰ ਪਹੁੰਚੇ, ਸਤਿਗੁਰੂ ਪਾਤਸ਼ਾਹ ਮਹਾਰਾਜ ਤੇ ਗੁਰਮੁਖ ਪਿਆਰਿਓ ਇੱਕ ਸਾਧੂ ਦਰਸ਼ਨਾਂ ਨੂੰ, ਪਰ ਜਿਸ ਤਰੀਕੇ ਦੇ ਨਾਲ ਉਹ ਸਾਧੂ ਦਾ ਸੁਭਾਗ ਕੀ ਹੈ ਕਿ ਜਿਹੜਾ ਵੀ ਮਨੁੱਖ ਆਉਂਦਾ ਨਾ, ਜਿਹੜਾ ਵੀ ਮਨੁੱਖ ਜਿਹਦਾ ਪਤਾ ਲੱਗਦਾ ਕਿ ਬੰਦਗੀ ਕਰਨ ਵਾਲਾ, ਸਿਮਰਤ ਕਰਨ ਵਾਲਾ ਕੋਈ ਵੀ ਸਾਧੂ ਮਹਾਤਮਾ, ਉਹਦੇ ਸਾਧੂ ਮਹਾਤਮਾ ਨੂੰ ਆਪਣੀ ਕੁਟੀਆ ਦੇ ਵਿੱਚ ਲੈ ਕਰਕੇ ਆਉਂਦਾ, ਕੁਟੀਆ ਦੇ ਵਿੱਚ ਲਿਆ ਕਰਕੇ ਤੇ ਫਿਰ ਇੱਕ ਪ੍ਰਸ਼ਨ ਕਰਨਾ। ਪ੍ਰਸ਼ਨ ਕਿਹੜਾ ਕਰਨਾ? ਇਹੀ ਪ੍ਰਸ਼ਨ ਕਰਨਾ ਹੈ ਕਿ ਪੂਰਨ ਗੁਰੂ ਦੇ ਤੇ ਪੂਰਨ ਸਾਧੂ ਦੇ ਦਰਸ਼ਨਾਂ ਦਾ ਫਲ ਹਰੇਕ ਨੇ ਆਪੋ ਆਪਣੀ ਮਤ ਦੇ ਅਨੁਸਾਰ ਉਸ ਦੱਸਣਾ। ਇਸੇ ਪ੍ਰਕਾਰ ਹੀ ਜਦੋਂ ਸਤਿ ਨਾਨਕ ਦੇ ਪਾਤਸ਼ਾਹ ਮਹਾਰਾਜ ਮਤਾ ਛਕਾਇਆ, ਸਤਿਗੁਰਾਂ ਦੀ ਸੇਵਾ ਕੀਤੀ, ਜਦੋਂ ਸੇਵਾ ਕੀਤੀ ਗੁਰੂ ਸਾਹਿਬ ਜੀ, ਉਪਰੰਤ ਇਸ ਨੇ ਉਹੀ ਪ੍ਰਸ਼ਨ ਜਿਹੜਾ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ, ਕਿਉਂਕਿ ਇਹਦੇ ਮਨ ਨੂੰ ਤਸੱਲੀ ਨਹੀਂ ਸੀ। ਗੁਰੂ ਸਾਹਿਬ ਦੇ ਅੱਗੇ ਜਦੋਂ ਪ੍ਰਸ਼ਨ ਰੱਖਿਆ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਲਿਆ ਪੁਰਖਾ, ਅੱਜ ਤੱਕ ਤੈਨੂੰ ਬੜੇ ਸਾਧੂ ਮਹਾਤਮਾ ਉਪਦੇਸ਼ ਦੇ ਕਰਕੇ ਗਏ, ਪਰ ਤੇਰੇ ਮਨ ਨੂੰ ਤਸੱਲੀ ਨਹੀਂ ਆਉਂਦੀ, ਤੇ ਜੇ ਹੁਣ ਅਸੀਂ ਵੀ ਤੈਨੂੰ ਏਦਾਂ ਉਪਦੇਸ਼ ਦਿੱਤਾ ਤਾਂ ਤੂੰ ਤਾਂ ਵੀ ਨਹੀਂ ਕਰਨਾ, ਤਸੱਲੀ ਤੈਨੂੰ ਤਾਂ ਵੀ ਨਹੀਂ ਆਉਣੀ, ਇਸ ਕਰਕੇ ਏਦਾਂ ਕਰੀ, ਹੁਣ ਤੇਰੇ ਤੜਕੇ ਉੱਠੀ, ਉੱਠ ਕਰਕੇ ਇੱਥੋਂ ਸਿਰਫ ਥੋੜ੍ਹੀ ਦੂਰ ਤੇ ਜਾਈ, ਭਾਵ ਜਿਸ ਤਰੀਕੇ ਦੇ ਨਾਲ ਕੋਈ ਮੀਲਕ ਦੀ ਦੂਰੀ ਤੇ ਜਾਇਆ ਜਾਵੀਂ, ਉੱਥੇ ਕਿਤੇ ਨਾ ਬੜਾ ਵੱਡਾ ਕੋਲ ਦਾ ਦਰਖਤ ਦੇ, ਉੱਥੇ ਜਦੋਂ ਜਾਵੇਂਗਾ ਤੇ ਉੱਥੇ ਫਿਰ ਤੈਨੂੰ ਆਪੇ ਇਸ ਗੱਲ ਦਾ ਪਤਾ ਲੱਗ ਜਾਵੇਗਾ ਤੇ ਦਰਖਤਾਂ ਦੇ ਵਿੱਚ ਫਲ। ਗੁਰਮੁਖੋ ਵੇਲੇ ਕਹਿੰਦੇ ਸਵੇਰੇ ਉੱਠਿਆ, ਸਤਿਗੁਰਾਂ ਦੇ ਜਦੋਂ ਦਰਸ਼ਨ ਕੀਤੇ, ਉਪਰੰਤ ਉੱਠ ਕਰਕੇ ਤੁਰ ਪਿਆ, ਜਦੋਂ ਉੱਥੇ ਪਹੁੰਚਿਆ ਹੋੜ ਦੇ ਦਰਖਤ ਦੇ ਥੱਲੇ ਖਲੋਤਾ, ਪਰ ਇਸ ਕੁਛ ਨਜ਼ਰ ਨਾ ਆਇਆ। ਹੁਣ ਕੁਛ ਵੀ ਨਜ਼ਰ ਨਹੀਂ ਆਇਆ ਤੇ ਗੁਰਮੁਖੋ ਸਾਹਮਣੇ ਉੱਤੇ ਦਰਖਤ ਦੇ ਉੱਤੇ ਸਿਰਫ ਇੱਕ ਬਗਲਾ ਤੇ ਬਗਲੀ ਬੈਠੀ, ਇਹ ਇਸ ਨੂੰ ਨਜ਼ਰ ਆ ਗਈ। ਵਾਪਸ ਆ ਗਿਆ, ਥੋੜ੍ਹਾ ਸਮਾਂ ਉੱਥੇ ਬੈਠਾ ਰਿਹਾ, ਕੁਛ ਨਜ਼ਰ ਨਾ ਆਇਆ। ਜਦੋਂ ਵਾਪਸ ਆਇਆ ਤੇ ਵਾਪਸ ਆਉਣ ਕਰਕੇ ਫਿਰ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਰਨਾ, ਬਾਲਕ ਮੈਨੂੰ ਤਾਂ ਕੁਛ ਪਤਾ ਨਹੀਂ ਲੱਗਾ, ਪਰ ਕਹਿੰਦੇ ਕਿ ਕੱਲ੍ਹ ਜਾਈ। ਅਗਲਾ ਦਿਨ ਹੋਇਆ, ਅਗਲੇ ਦਿਨ ਫਿਰ ਪਹੁੰਚ, ਜਦੋਂ ਅਗਲੇ ਦਿਨ ਪਹੁੰਚਿਆ ਉੱਥੇ ਗੁਰਮੁਖ ਹੁਣ ਕੁਛ ਵੀ ਫਿਰ ਨਜ਼ਰ ਨਾ ਆਇਆ ਤੇ ਹੰਸ ਤੇ ਹੰਸ ਬਣੇ ਬੈਠੇ, ਉਹ ਹੰਸ ਤੇ ਹੰਸ ਨਹੀਂ ਜਿਹੜੇ ਬੈਠੇ ਉਹਨਾਂ ਨੂੰ ਵੇਖਿਆ ਤੇ ਫਿਰ ਵਾਪਸ ਆ ਗਿਆ ਤੇ ਸਤਿਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ, ਮਾਲਕ ਕੁਛ ਅਜੇ ਵੀ ਉੱਥੇ ਪਤਾ ਨਹੀਂ ਲੱਗਾ, ਨਾ ਹੀ ਮੈਨੂੰ ਕਿਸੇ ਨੇ ਕੁਛ ਦੱਸਿਆ। ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਲਿਆ ਪੁਰਖਾ, ਹੁਣ ਸਵੇਰੇ ਨਾ ਭੁੱਲੀ, ਸਵੇਰੇ ਹੁਣ ਜ਼ਰੂਰ ਚਲੇ ਜਾਵੀਂ। ਤੇ ਗੁਰੂ ਸਾਹਿਬ ਦਾ ਬਚਨ ਮੰਨ ਕਰਕੇ ਫਿਰ ਤੀਜੇ ਦਿਨ ਫਿਰ ਗਿਆ। ਹੁਣ ਤੀਸਰੇ ਦਿਨ ਜਦੋਂ ਪਹੁੰਚਿਆ ਤੇ ਉਸ ਵੇਲੇ ਦੇਖਿਆ ਕਿ ਸਾਹਮਣੇ ਇੱਕ ਇਸਤਰੀ ਤੇ ਪੁਰਸ਼ ਖਲੋਤੇ, ਜਦੋਂ ਇਸਤਰੀ ਤੇ ਪੁਰਸ਼ ਨੂੰ ਖਲੋਤਿਆ ਹੋਇਆ ਦੇਖਿਆ ਤੇ ਹੱਥ ਜੋੜ ਕਰਕੇ ਫਿਰ ਕਹਿਣ ਲੱਗਾ ਕਿ ਮੈਂ ਆਪ ਜੀ ਦੇ ਪਾਸੋਂ ਪੁੱਛਣਾ ਚਾਹੁੰਦਾ ਹੈ ਕਿ ਪੂਰਨ ਸਾਧੂ ਦੇ ਤੇ ਪੂਰਨ ਦੇ ਦਰਸ਼ਨਾਂ ਦਾ ਫਲ ਹੱਥ ਪਏ। ਕਹਿਣ ਲੱਗੇ, ਤੂੰ ਇੰਨਾ ਭੋਲਾ ਹੈ ਕਿ ਤੈਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਾ। ਕਹਿ ਹੈਰਾਨ ਹੋ ਗਿਆ, ਕਹਿੰਦਾ ਮੈਨੂੰ ਕਿਉਂ ਨਹੀਂ ਪਤਾ ਲੱਗਾ? ਕਹਿਣ ਲੱਗੇ, ਤੂੰ ਤਿੰਨ ਦਿਨ ਹੋ ਗਏ ਤੈਨੂੰ ਆਉਂਦੇ, ਤੇ ਤਿੰਨ ਦਿਨ ਜਿਸ ਤਰੀਕੇ ਦੇ ਨਾਲ ਤੂੰ ਪਹਿਲੇ ਦਿਨ ਆਇਆ ਹੈ ਨਾ, ਤੇ ਅਸੀਂ ਇਸੇ ਦਰਖਤ ਦੇ ਉੱਤੇ ਕਾਂ ਤੇ ਕੌਣ تیرے درشن کیتے سانو بگلا تے بگلی پراپت ہو. دوسرے دن آیا تیرے پھر درشن کیتے تے بگلا تے بگلی دی جھونڈ دے وچوں اسیں نکل کر کے ہنس تے ہنسنی دی جھونڈ دے وچ بن گئے. اج تیسرے دن تیرے درشن کیتے نے تے اسیں آ منکھا دیہ جڑی ہے پاو اس جھونڈ دے وچ پلٹ گئے ہاں. پر یہ پھل کتھوں ہے؟ کہ تیرے درشن کرن دے نال سانو یہ پھل پراپت ہویا ہے, کیونکہ توں پورن گرو دے درشن کر کے آنا ہے. پورن گرو دے درشن کر کے تے جڑا پورن گرو دے درشن کرتا ہے وہ درشن کرنا اتنا پھل ملتا ہے. تے جڑا گرمت پیارے گرو دے درشن کرتا ہوئے گا اتنا پھل ملے گا. اتنا پھل ہے گرو دے درشنوں دے وچ. پھر انہاں بینتی کیتی کہ جنہاں گراں دے توں ہن درشن کر کے آنا ہے نا, انہاں دی کرپا دے نال کہ سانو اتنا کچھ پراپت ہوا, سانو انہاں دے پاس لے جائے. تو گرمکھو سویلے پھر ستگرو نانک دے پاتشاہ مہاراج جی دے پاس کہندے لے کر کے اپنی خوشیا دے وچ پہنچیا. انہاں دوہاں ستگراں دے چرناں دے اتنے جدو انہاں متھا ٹیکیا, گرو پاتشاہ مہاراج جی نے بخش اسی ویلے ستگرو دے وچ ابھید ہو گئے, ایسی بخش ہو گئی. اس سادھو نوں وی نہال کر دتا. گرمکھو ایسے ہن گرو دے درشن, ایسے ہن ستگراں دے درشن جنہاں درشناں دے کر کے انیکاں ہی پھل پراپت ہو جاندے. گرو دے درشناں دے وچ اینی بخشش ہے, اینی بخشش ہے گرو دے درشناں دے وچ. گرسکھو جدوں منک گرو دے آن کر کے درشن کرتا ہے نا, اس ویلے کہندے متھے دے انیکاں ہی ماڑے کرم کٹے جاندے ہے. انہاں ہتھاں دے جڑے ایکاں ہن گرمکھ پیارے, او ہتھاں دے اتے جڑے دیکھ سکھے آ, جڑے متھے تے دیکھ سکھے آ, سارے بدل جاندے. اس کر کے گرو دے جدوں درشن کرتے ہیں نا, کدے بھی ہاتھ جڑے ہے اس طرح سیدھے کر کے ہاتھ متھا نہیں ٹیکنا, ہاتھ پٹھے کر کے ادھر ہاتھ رکھ کر کے متھا لاؤنا ہے. ساڈے گرمکھ پیارے سچے پاتشاہ بخشش کرو, بینتی کرنی گرو کے مالک ماڑے کرم کٹ دیو. جنہاں ماڑے کرماں دے کر کے آپ چوں وچھوڑا ہویا ہے نا, آپ چوں وچھڑے ہاں, سچے پاتشاہ بخشش کر کے سانو اپنے وچ سمیت کر دیو. اس طرح پرمیشور اگے بینتیاں کرنیاں ہن. اس کر کے ستگرو پاتشاہ مہاراج گرمکھ پیارے مالک سانو اپدیش دیندے ہے کہ درشناں دے وچ کتنا پھل ہے. درشن ویکھ تیرا من موہیو درمت جات بچ, جیڑی درمت دے وچ لگ کر کے اسی رڑے جا رہے سن کہ ہن مالک دے درشن پراپت ہو گئے, ساڈا من جیڑا ہے پرمیشور دے درشناں دے وچ موہیا گیا ہے, ایسی بخشش ہو گئی ہے.
رہاؤ اگہ اگاد اوچا بناسی کیمت جات نہ کہے.
کہ وہ مالک ہے کیسا؟ ستگرو پاتشاہ مہاراج کہندے اگہ ہے, گرمکھ پیارے اگاد ہے. اس کر کے وہ پرمیشور واہگرو اگڑ ہے, ایسا پرمیشور واہگرو اچا ہے. گرمکھ پیارے وہ مالک ناک تو رہت ہے, جس پرمیشور پتنی پائی اج تک وہ کسی نے پتنی پائی, نہ ہی کوئی پا سکتا ہے اس پرمیشور. اس کر کے وہ پرمیشور ناس تو رہ سے اچا ہے سب تو, ایسا مالک واہگرو ہے.
جب تھن پیک پیک من وکسو پور رہو سرب مہے.
اس کر کے میرے سچے پاتشاہ مالک واہگرو جل تھل پیک پیک من وکس, آپ جی نو جل دے وچ اسی پرکار تھل دے وچ ویکھ کر کے ساڈا جڑا من ہے نا بڑا حیران ہوندا, بہت زیادہ حیران ہوندے. اے میرے سچے پاتشاہ تسی جلاں دے وچ ہو مالک, تسی پھلاں دے وچ ہو. اسے پرکار سچے پاتشاہ آپ جی جل جل دی نیائی جڑے کین شانت آتماواں سنتاں مہاتماں دے اندر وی بیٹھے ہو, پھلاں دی نیائی جڑاں دے ہردے سڑدے پھردے نے ایرخا دوے کام کروہ دے وچ, مالک انہاں دے اندر وی بیٹھے ہو. اس کر کے سچے پاتشاہ ساڈا من حیران ہوندے آ سچے پاتشاہ تیرے اچرج کوتکاں نوں دیکھ کر کے. پور رہو سرب ماہی او مالک واہگرو, اس پرکار گرمکھو ساریاں ساریاں جگہ دے وچ پریپورن ہو رہا ہے, جل تے تھل کر تھل تے گرمکھ پیارے جڑا انیاں شکتیاں دا وی مالک ہے. جس کر کے او پرمیشور واہگرو سارے بنے ویاپک ہے, ایسا مالک واہگرو جواب کا سمست ایک جوت ہے, نہ گھاٹ ہے نہ باڈ ہے, نہ گھاٹ باڈ بہت ہے, ایسا وہ پرمیشور واہگرو ساریاں جگہ دے وچ براجمان پریپورن ہو رہا ہے.
ان دیال پیتم من موہنو مل سادہ کینو سہے.
گرمکھ پیارے ہو ہن ਤੁਸੀਂ ਦੀ ਜਿਸ ਤਰ੍ਹਾਂ ਪਰਮੇਸ਼ੁਰ ਨੂੰ ਆਪਾਂ ਸੁਣਦੇ ਹਾਂ ਕਿ ਉਹ ਮਾਲਕ ਦੀਨ ਹੈ, ਉਹ ਦਿਆਲੂ ਹੈ, ਪਰਮੇਸ਼ੁਰ ਵਾਹਿਗੁਰੂ ਸਾਰਾ ਤੇ ਦਇਆ ਕਰਨ ਵਾਲਾ ਹੈ, ਪ੍ਰੀਤਮ ਪਿਆਰਾ ਹੈ ਤੇ ਇਸੇ ਪ੍ਰਕਾਰ ਮਨ ਨੂੰ ਮੋਹ ਲੈਣ ਵਾਲਾ ਹੈ। ਹੁਣ ਇਹ ਕਿਵੇਂ ਪਤਾ ਲੱਗਦਾ ਸਾਨੂੰ ਕਿ ਉਹ ਪਰਮੇਸ਼ੁਰ ਦੀਨਾਂ ਤੇ ਕਿਰਪਾ ਕਰਨ ਵਾਲਾ ਹੈ, ਪਰਮੇਸ਼ੁਰ ਦਿਆਲੂ ਹੈ, ਪਰਮੇਸ਼ੁਰ ਵਾਹਿਗੁਰੂ ਪਿਆਰਾ ਹੈ, ਮਾਲਕ ਮਨ ਨੂੰ ਮੋਹ ਲੈਣ ਵਾਲਾ ਹੈ, ਕਿਵੇਂ ਪਤਾ ਲੱਗਦਾ ਹੈ? ਮੇਰੇ ਸਾਧਾ ਕਿਨੋ ਸਿੰਘ, ਜਿਹੜੇ ਆਪ ਜੀ ਦੇ ਸਾਧੂ ਮਹਾਤਮਾ ਹਨ ਨਾ, ਉਹ ਆਪ ਜੀ ਦੇ ਵਿੱਚ ਮਿਲ ਗਏ, ਮਾਲਕ ਉਹਨਾਂ ਨੇ ਆਪ ਜੀ ਦੇ ਨਾਮ ਨੂੰ ਜਪਿਆ, ਜਦੋਂ ਉਹਨਾਂ ਜਪਿਆ ਨਾ ਆਪ ਜੀ ਦੇ ਨਾਮ ਨੂੰ, ਤੇ ਫਿਰ ਉਹਨਾਂ ਨੇ ਸਾਰੇ ਸੰਸਾਰ ਦੇ ਵਿੱਚ ਸਹੀ ਕਰਕੇ ਦੱਸਿਆ ਕਿ ਗੁਰਸਿੱਖੋ, ਪਰਮੇਸ਼ੁਰ ਦੀਨਾਂ ਤੇ ਕਿਰਪਾ ਕਰਨ ਵਾਲਾ ਜੇ, ਮਾਲਕ ਦਿਆਲੂ ਹੈ, ਉਹ ਮਾਲਕ ਇੰਨਾ ਸੁੰਦਰ ਹੈ, ਮਨ ਨੂੰ ਮੋਹ ਲੈਣ ਵਾਲਾ ਹੈ, ਤੇ ਸਭ ਤੋਂ ਪਰਮੇਸ਼ੁਰ ਵਾਹਿਗੁਰੂ ਪਿਆਰਾ ਹੈ।
ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਪੀਰ ਨਾ ਫਹੇ।
ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਪਦੇਸ਼ ਦਿੰਦੇ ਆ, ਗੁਰਸਿੱਖਾ ਸਿਮਰ ਮਨ ਕਰ, ਸਿਮਰ ਬਾਣੀ ਕਰ, ਜੀਵਤ ਹਰ ਨਾਨਕ। ਇਹ ਮਾਲਕ ਅਸੀਂ ਆਪ ਜੀ ਦੇ ਮਨ ਅਤੇ ਬਾਣੀ ਕਰਕੇ ਨਾਮ ਨੂੰ ਸਿਮਰਦੇ ਹਾਂ ਤੇ ਫਿਰ ਸਾਡਾ ਜਿੰਨਾ ਹੁੰਦਾ ਹੈ, ਤੇ ਨਹੀਂ ਜੇ ਦੂਰ ਹੁੰਦੇ ਹੋ ਨਾ, ਆਪ ਜੀ ਦੇ ਦਰਸ਼ਨ ਨਹੀਂ ਹੁੰਦੇ, ਮਾਲਕ ਵਾਹਿਗੁਰੂ ਇਸ ਹਾਲਤ ਜਹਾਂ ਰਹਿ ਨਾ ਸਕਾਂ, ਬਿਨ ਦੇਖੇ ਪ੍ਰੀਤਮਾ ਮੈਂ ਚੀਰ ਵਹੇ ਵਹਿ ਚੱਲੈ ਜੀ। ਮਾਲਕ ਜਦੋਂ ਆਪ ਜੀ ਦੇ ਦਰਸ਼ਨ ਨਹੀਂ ਹੁੰਦੇ, ਜਦੋਂ ਆਪ ਜੀ ਦੀ ਪ੍ਰਾਪਤੀ ਨਹੀਂ ਹੁੰਦੀ, ਆਪ ਜੀ ਤੋਂ ਸੱਚੇ ਪਾਤਸ਼ਾਹ ਜੇ ਦੂਰ ਹੁੰਦੇ ਹਾਂ, ਤੇ ਨੇਤਰਾਂ ਤੋਂ ਇਹਨਾਂ ਨੇਤਰਾਂ ਤੋਂ ਨੀਰ ਚੱਲਦਾ, ਜਲ ਚੱਲਦਾ। ਇਸ ਕਰਕੇ ਇਹ ਮੇਰੇ ਸੱਚੇ ਪਾਤਸ਼ਾਹ ਮਾਲਕ ਵਾਹਿਗੁਰੂ, ਸਿਮਰ ਸਿਮਰ ਜੀਵਤ ਹਰ ਨਾਨਕ ਕਰ ਦੇਵੋ, ਅਸੀਂ ਮਨ ਕਰਕੇ ਬਾਣੀ ਕਰਕੇ ਦੇ ਰਹੀਏ ਆਪ ਜੀ ਦੇ ਨਾਮ ਨੂੰ ਜਪ ਸੱਚੇ ਪਾਤਸ਼ਾਹ। ਇਸ ਕਰਕੇ ਜਮ ਕੀ ਫਿਰ ਨਾ ਫਹੀ, ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਮਨ ਬਾਣੀ ਕਰਕੇ ਪਰਮੇਸ਼ੁਰ ਦੇ ਨਾਮ ਨੂੰ ਜਪ ਕੇ, ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਗੁਰਮੁਖ ਪਿਆਰਿਓ, ਜਮਾਂ ਫਿਰ ਨਾ ਫਹੀ ਨਹੀਂ ਪੈਂਦੇ, ਫਹੀਆਂ ਦੇ ਵਿੱਚ ਨਹੀਂ ਪੈਂਦੇ, ਉਹ ਜਮਾਂ ਤੋਂ ਬਚ ਜਾਂਦੇ ਹਨ, ਜਿਹੜੇ ਮਨ ਬਾਣੀ ਕਰਕੇ ਉਹਦੀ ਸਾਧਨਾ ਕਰ ਲੈਂਦੇ ਹੈ, ਜਿਹੜੇ ਉਸ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਹੀ ਸਮਝਦੇ ਕਿ ਸਾਨੂੰ ਦਾਨ ਪ੍ਰਾਪਤ ਹੈ। ਐਸੇ ਜਿਹੜੇ ਗੁਰਸਿੱਖ ਮਹਾਤਮਾ ਸਾਧੂ ਹਨ, ਜਿਨ੍ਹਾਂ ਨੇ ਪਰਮੇਸ਼ੁਰ ਨੂੰ ਪ੍ਰਾਪਤ ਕੀਤਾ, ਜਿਹੜੇ ਹਰ ਸਮੇਂ ਫਿਰ ਮਾਲਕ ਲਗਾ ਕਰਕੇ ਰੱਖਦੇ ਹਨ, ਜਿਹੜੇ ਗੁਰਮੁਖ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਪ੍ਰਾਪਤ, ਸਾਈਆਂ ਪ੍ਰਾਪਤ ਬਚ ਜਾਂਦੇ ਨੇ। ਆਮਨ ਉਪਦੇਸ਼ ਸਾਨੂੰ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਗੁਰੂ ਪਿਆਰੀ ਸੰਗਤ ਦੇ ਪਾਤਸ਼ਾਹ ਮਹਾਰਾਜ ਰਹਿਣਾ ਤੇ ਹੋ ਸੱਜਣਾ ਸਿੱਧੜੀਆਂ ਜਹਵੈ ਸਾਹਿਬ ਤੋਂ ਮੇਲ ਲਿਖਿਆ ਕਤਹ ਚੁੱਕਿਆ, ਭੁਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਦੀਨ ਦਇਆਲ ਪ੍ਰੀਤਮ ਮਨ ਮੋਹਨ, ਦਿਲ ਸਾਧ ਕਿਨੋ ਸਹੇ। ਸਿਮਰ ਸਿਮਰ ਜੀਵਤ ਹਰ ਨਾਨਕ, ਜਮ ਕੀ ਪੀਰ ਨਾ ਫਹੇ।